ਇਸ ਮਾਤ ਲੋਕ ਦੇ ਵਿੱਚ ਛੂਤ ਔਰ ਅਛੂਤ ਦਾ ਭੇਦ ਆਦਿ ਕਾਲ ਤੋਂ ਜਦ ਤੋਂ ਅਵਤਾਰਾਂ ਨੇ ਇਸ ਸ੍ਰਿਸ਼ਟੀ ਦੇ ਵਿੱਚ ਆਪਣੀ ਮਰਿਆਦਾ ਕਾਇਮ ਕੀਤੀ ਉਸ ਵਕਤ ਉਹਨਾਂ ਨੇ ਉੱਚੀ ਔਰ ਨੀਚੀ ਜਾਤ ਬਣਾਈ ਔਰ ਇੱਕ ਵਿਸ਼ੇਸ਼ ਜਾਤ ਦਾ ਵਰਗ ਦਾ ਇਨਸਾਨ ਜਦੋਂ ਕਿਸੇ ਦੂਸਰੀ ਵਿਸ਼ੇਸ਼ ਨਿਮ ਸ਼੍ਰੇਣੀ ਦੇ ਵਰਗ ਦੇ ਹੱਥੋਂ ਪਾਣੀ ਪੀ ਲੈਂਦਾ ਹੈ ਜਾਂ ਕੋਈ ਭੋਜਨ ਲੈ ਲੈਂਦਾ ਹੈ ਤਾਂ ਉਸ ਨੂੰ ਅਸੀਂ ਅਛੂਤ ਕਹਿੰਦੇ ਹਾਂ ਔਰ ਉਸ ਦੀ ਸ਼ੁੱਧੀ ਲਈ ਪਵਿੱਤਰਤਾ ਲਈ ਉਸ ਨੂੰ ਕਈ ਤਰੀਕੇ ਦੇ ਕਰਮ ਕਾਂਡ ਕਰਨੇ ਪੈਂਦੇ ਹਨ ਉਸ ਜਗਤ ਦੇ ਵਿੱਚ ਇਹ ਜੋ ਛੂਤ ਦੀ ਭਾਵਨਾ ਸੀ ਇਤਨੀ ਗਹਿਰੀ ਵਿਆਪ ਸੀ ਕਿ ਜਿੱਥੇ ਕੋਈ ਇਸ ਦੀ ਉਲੰਘਣਾ ਕਰਦਾ ਸੀ ਉੱਥੇ ਉਸ ਨੂੰ ਦੰਡ ਵੀ ਦਿੱਤਾ ਜਾਂਦਾ ਸੀ ਔਰ ਪਵਿੱਤਰਤਾ ਲਈ ਉਹਨੂੰ ਕਈ ਤਰੀਕੇ ਦੇ ਤੀਰਥ ਇਸ਼ਨਾਨ ਔਰ ਬ੍ਰਾਹਮਣਾਂ ਨੂੰ ਭੋਜਨ ਵਗੈਰਾ ਕਈ ਕਰਮ ਕਾਂਡ ਯੱਗ ਵਗੈਰਾ ਕਰਵਾਉਣੇ ਪੈਂਦੇ ਸਨ ਸੋ ਉਹਨਾਂ ਲੋਕਾਂ ਦੀ ਜੋ ਰੀਤ ਸੀ ਇਸ ਜਗਤ ਦੇ ਵਿੱਚ ਚੱਲ ਰਹੇ ਮੌਜੂਦਾ ਸਮੇਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਾਡਰਨ ਜਾਂ ਐਡਵਾਂਸ ਕਹਿੰਦੇ ਹਾਂ ਪਰ ਸਹੀ ਮਾਇਨੇ ਦੇ ਵਿੱਚ ਜਦੋਂ ਅਸੀਂ ਆਪਣੇ ਅੰਤਰ ਦੇ ਵਿੱਚ ਝਾਂਕਦੇ ਹਾਂ ਤਾਂ ਉਹ ਛੂਤ ਅਛੂਤ ਦੀ ਜੋ ਬਿਮਾਰੀ ਹੈ ਜੋ ਰੋਗ ਹੈ ਜੋ ਸਮਾਜ ਦੇ ਵਿੱਚ ਕਿਤਨੇ ਹੀ ਸਮੇਂ ਤੋਂ ਗਹਿਰੇ ਅਰਥਾਂ ਦੇ ਵਿੱਚ ਵਿਆਪ ਸੀ ਉਹ ਅੱਜ ਵੀ ਉਸੇ ਰੂਪ ਦੇ ਵਿੱਚ ਕਈ ਮਾਇਨਿਆਂ ਦੇ ਵਿੱਚ ਸਾਡੇ ਆਪਣੀ ਪਰਸਨਲ ਜ਼ਿੰਦਗੀ ਦੇ ਅੰਦਰ ਮੌਜੂਦ ਹੈ ਰੂਹਾਨੀਅਤ ਦਾ ਜੋ ਮਜ਼ਮੂਨ ਹੈ ਉਸ ਦੇ ਵਿੱਚ ਜੋ ਅਛੂਤ ਦਾ ਭਾਵ ਹੈ ਉਹ ਕੀ ਹੈ ਰੂਹਾਨੀਅਤ ਦਾ ਜੋ ਆਧਾਰ ਹੈ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣਾ ਯਾਨੀ ਅਛੂਤ ਦਾ ਜੋ ਅਰਥ ਹੈ ਉਹ ਆਤਮਾ ਲਈ ਇੱਕ ਉਪਦੇਸ਼ ਹੈ ਸੰਤਾਂ ਨੇ ਇਸ ਅਛੂਤ ਨੂੰ ਇਹ ਪ੍ਰਸ਼ਨ ਨੂੰ ਮੁੱਖ ਰੱਖ ਕਰਕੇ ਜੋ ਉਪਦੇਸ਼ ਇਸ ਜੀਵਾਤਮਾ ਲਈ ਦਿੱਤਾ ਹੈ ਉਹ ਕੀ ਹੈ ਕਿ ਇਹ ਆਤਮਾ ਜਦੋਂ ਵੀ ਮਨ ਦਾ ਸੰਗ ਕਰੇਗੀ ਮਨ ਦੇ ਵਿਕਾਰਾਂ ਦੇ ਵਿੱਚ ਲਿਪਤ ਰਹੇਗੀ ਤਦੋਂ ਹੀ ਇਹ ਆਵਾਗਮਨ ਦੇ ਵਿੱਚ ਜਾਏਗੀ ਯਾਨੀ ਅਗਰ ਉਸਨੇ ਅਛੂਤ ਰਹਿਣਾ ਹੈ ਤਾਂ ਮਨ ਦੇ ਵਿਕਾਰਾਂ ਤੋਂ ਅਛੂਤ ਰਹਿਣਾ ਹੈ ਤਾਂ ਰੂਹਾਨੀਅਤ ਦੇ ਇਸ ਭਾਵ ਨੂੰ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਦੇ ਵਿੱਚ ਬੜੇ ਅੱਛੇ ਤਰੀਕੇ ਦੇ ਨਾਲ ਸਮਝਾਇਆ ਹੈ ਸੰਤਾਂ ਦੀ ਜੋ ਪੁਰਾਣੀ ਆਦਿ ਕਾਲ ਤੋਂ ਚੱਲੀ ਆ ਰਹੀ ਜੋ ਉਪਦੇਸ਼ ਹੈ ਇਸ ਜੀਵਾਤਮਾ ਲਈ ਜੋ ਬਾਣੀ ਹੈ ਆਦਿ ਤੋਂ ਜੋ ਚੱਲਦੀ ਹੈ ਉਹ ਸੱਚੋ ਸੱਚ ਹੈ ਉਹ ਕੀ ਕਹਿੰਦੀ ਹੈ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਉਪਦੇਸ਼ ਚਹੁ ਵਰਨੋ ਕੋ ਸਾਂਝਾ ਚਾਰੋਂ ਵਰਨ ਜੋ ਇਸ ਜਗਤ ਦੇ ਵਿੱਚ ਅਵਤਾਰਾਂ ਨੇ ਬਣਾਏ ਹਨ ਸੰਤਾਂ ਦੀ ਜੋ ਬਾਣੀ ਹੈ ਉਸ ਬਾਣੀ ਦੇ ਵਿੱਚ ਜੋ ਉਪਦੇਸ਼ ਹੈ ਉਹ ਚਾਰੋਂ ਵਰਗਾਂ ਲਈ ਸਮਾਨ ਰੂਪ ਦੇ ਵਿੱਚ ਹੈ ਉਹ ਕੀ ਹੈ ਕੱਲ੍ਹ ਦੇ ਵਿੱਚ ਯਾਨੀ ਕਲਯੁੱਗ ਦੇ ਵਿੱਚ ਅਗਰ ਕੋਈ ਜੀਵਾਤਮਾ ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦੀ ਹੈ ਆਪਣਾ ਉਧਾਰ ਕਰਵਾਉਣਾ ਚਾਹੁੰਦੀ ਹੈ ਅਤੇ ਉਸਦੇ ਇੱਕੋ ਹੀ ਸਹਾਰਾ ਇੱਕੋ ਹੀ ਟੇਕ ਹੈ ਨਾਮ ਦੀ ਟੇਕ ਨਾਮ ਜਪੇ ਉਧਰੇ ਸੋ ਕਲਮੇ ਘੱਟ ਘੱਟ ਨਾਨਕ ਮਾਂਝਾ ਯਾਨੀ ਕਿ ਜਦ ਤੱਕ ਜੀਵਾਤਮਾ ਆਪਣੇ ਗੁਰੂ ਦੀ ਸ਼ਰਨ ਨਹੀਂ ਲਾਉਂਦੀ ਗੁਰੂ ਦੀ ਸ਼ਰਨ ਕੈਸੀ ਤਨ ਮਨ ਧਨ ਵਚਨ ਔਰ ਕਰਮ ਦੀ ਇਹ ਪੰਜ ਸ਼ਬਦੀ ਟੇਕ ਹੈ ਅਗਰ ਇੱਕ ਸ਼ਬਦ ਦੇ ਵਿੱਚ ਵੀ ਅਧੂਰਾਪਨ ਜਾਂ ਕਮਜ਼ੋਰੀ ਰਹੇਗੀ ਤਾਂ ਉਸ ਪਾਸੋਂ ਉਹ ਜੀਵਾਤਮਾ ਕਮਜ਼ੋਰ ਰਹੇਗੀ ਯਾਨੀ ਉਦੋਂ ਅੰਤਰ ਦੇ ਵਿੱਚ ਉਸ ਪਰਮਾਤਮਾ ਯਾਨੀ ਸਤਪੁਰਸ਼ ਉਹ ਕੀ ਹੈ ਸਤਿਗੁਰੂ ਦੇ ਅੰਦਰ ਪ੍ਰਗਟ ਹੈ ਉਸ ਦਾ ਦੀਦਾਰ ਨਹੀਂ ਹੋ ਸਕਦਾ ਜਦ ਤੱਕ ਅੰਤਰ ਦੇ ਵਿੱਚ ਸਤਿਗੁਰੂ ਪ੍ਰਗਟ ਨਹੀਂ ਹੋਣਗੇ ਇਹ ਮਜ਼ਮੂਨ ਆਪਣੇ ਆਪ ਦੇ ਵਿੱਚ ਕੋਈ ਵੀ ਅਰਥ ਨਹੀਂ ਰੱਖਦਾ ਬੁੱਲੇ ਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਬੜੇ ਡੰਕੇ ਦੀ ਚੋਟ 'ਤੇ ਇਹ ਸਾਰੀ ਵਿਵਸਥਾ ਨੂੰ ਸਪਸ਼ਟ ਕੀਤਾ ਹੈ ਅਮਲਾਂ ਉੱਤੇ ਹੋਣ ਨਿਬੇੜੇ ਖੜੀਆਂ ਰਹਿਣਗੀਆਂ ਜਾਤਾਂ ਯਾਨੀ ਕਿ ਅਮਲ ਹੀ ਦੇਖੇ ਜਾਣਗੇ ਜਿੱਥੇ ਜਾਤ ਨਾ ਜਾਏ ਨਾ ਉੱਥੇ ਦੇਹ ਜਾਏਗੀ ਨਾ ਜਾਤ ਜਾਏਗੀ ਜਿੱਥੇ ਕਰਮਾਂ ਦੇ ਅਨੁਸਾਰ ਕੀਤੇ ਗਏ ਅਮਲਾਂ ਅਨੁਸਾਰ ਫੈਸਲਾ ਆਉਣਾ ਹੈ ਇਹ ਜੀਵਾਤਮਾ ਦਾ ਬੜਾ ਵੱਡਾ ਭਰਮ ਹੈ ਕਿ ਜਦੋਂ ਉਹ ਮਨ ਦੇ ਹੁਕਮ ਵਿੱਚ ਆਉਂਦੀ ਹੈ ਮਨ ਦੇ ਵਿਕਾਰ ਵਿੱਚ ਰਮਦੀ ਹੈ ਮਨ ਉਸ ਨੂੰ ਦਲੀਲਾਂ ਦੇ ਕਰਕੇ ਸਮਝਾ ਦਿੰਦਾ ਹੈ ਅਸੀਂ ਪੂਰਨ ਸਤਿਗੁਰਾਂ ਦੀ ਟੇਕ ਕੋਈ ਇਸ ਜਨਮ ਵਿੱਚ ਪਹਿਲੀ ਵਾਰੀ ਨਹੀਂ ਲਈ ਆਦਿ ਤੋਂ ਸੰਤ ਚਲੇ ਆ ਰਹੇ ਨੇ ਔਰ ਜੀਵਾਤਮਾ ਕਦੋਂ ਤੋਂ ਸੱਚਖੰਡ ਤੋਂ ਉਤਰ ਕੇ ਆਈ ਹੈ ਇਸ ਨੂੰ ਖੁਦ ਨੂੰ ਵੀ ਨਹੀਂ ਪਤਾ ਜਦ ਦੀ ਇਹ ਆਈ ਹੈ ਮਨ ਦਾ ਸਾਕਤ ਦਾ ਸੰਗ ਕਰਕੇ ਇਹ ਆਪਣੇ ਆਪ ਨੂੰ ਆਵਾਗਮਨ ਵਿੱਚ ਫਸਾ ਕਰਕੇ ਬੈਠੀ ਹੈ ਜਦੋਂ ਵੀ ਇਹ ਮਨ ਦੇ ਹੁਕਮ 'ਚੋਂ ਨਿਕਲੇਗੀ ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਆਏਗੀ ਤਦੋਂ ਹੀ ਜਾ ਕਰਕੇ ਉਸ ਰਸਤੇ ਨੂੰ ਉਸਦੇ ਸੱਚ ਦੇ ਗਿਆਨ ਨੂੰ ਪ੍ਰਾਪਤ ਕਰ ਸਕੇਗੀ ਜਿਸ ਰਸਤੇ ਦੇ ਉੱਪਰ ਚੱਲ ਕਰਕੇ ਜੀਵਾਤਮਾ ਨੇ ਸਦਾ ਲਈ ਉਸ ਅਮਰ ਪਦ ਨੂੰ ਪ੍ਰਾਪਤ ਕਰਨਾ ਹੈ ਔਰ ਇਹ ਕਿਸ ਤਰੀਕੇ ਦੇ ਨਾਲ ਸੰਭਵ ਹੈ ਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਸਪਸ਼ਟ ਕੀਤਾ ਹੈ ਉਹ ਉਤਾਰੇ ਜੋ ਅੰਤਰ ਨਾਮ ਯਾਨੀ ਕਿ ਅੰਦਰ ਦੇ ਵਿੱਚ ਉਸ ਨਾਮ ਨੂੰ ਧਾਰਨਾ ਹੁਣ ਇਹ ਨਾਮ ਕੀ ਹੈ ਔਰ ਉਸਦਾ ਧਾਰਨਾ ਕਿਸ ਤਰੀਕੇ ਦੇ ਨਾਲ ਹੈ। ਇਹ ਜਗਤ ਦੇ ਵਿੱਚ ਇਸ ਵੇਲੇ ਅਸੀਂ ਜੋ ਨਾਮ ਦੇ ਗੁਣ ਗਾ ਰਹੇ ਹਾਂ, ਜੋ ਅੰਮ੍ਰਿਤ ਦੇ ਗੁਣ ਗਾ ਰਹੇ ਹਾਂ, ਇਹ ਸਾਰੇ ਝੂਠੇ ਨੇ। ਸਾਨੂੰ ਗੁਣ ਗਾਣਾ ਹੀ ਨਹੀਂ ਆਉਂਦਾ, ਜਿਸ ਵਸਤੂ ਨੂੰ ਅਸੀਂ ਦੇਖਿਆ ਨਹੀਂ, ਜਿਸ ਵਸਤੂ ਦੀ ਸਾਨੂੰ ਪਹਿਚਾਣ ਨਹੀਂ, ਜਿਸ ਵਸਤੂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਉਹ ਕਿੱਥੋਂ ਸ਼ੁਰੂ ਹੈ, ਕਿੱਥੇ ਉਹਦਾ ਖਤਮ ਹੈ, ਅਤੇ ਉਹਦੇ ਅਸੀਂ ਗੁਣ ਕਿਸ ਤਰੀਕੇ ਨਾਲ ਲਗਾ ਸਕਦੇ ਹਾਂ। ਸ਼ਬਦ ਵੀ ਅਧੂਰੇ ਨੇ, ਸ਼ਬਦ ਕੀ ਨੇ, ਮਾਇਆ ਦੇ ਨਾਲ ਰਚੇ ਨੇ, ਮਨ ਦੀ ਸੰਗਤ ਦੇ ਨਾਲ, ਮਨ ਦੀ ਦਲੀਲਾਂ ਦੇ ਨਾਲ, ਮਨ ਔਰ ਮਾਇਆ ਦੇ ਵਿੱਚ। ਇਹ ਸ੍ਰਿਸ਼ਟੀ ਤਿੰਨਾਂ ਗੁਣਾਂ ਦੇ ਉੱਪਰ ਆਧਾਰਿਤ ਹੈ, ਇਹ ਤਿੰਨੋ ਗੁਣ ਔਰ ਮਾਇਆ ਆਪਣੇ ਆਪ ਦੇ ਵਿੱਚ ਅਧੂਰੀ ਹੈ, ਅਤੇ ਉਸ ਦੇ ਗਾਏ ਗਏ ਗੁਣ ਕਿਸ ਤਰੀਕੇ ਦੇ ਨਾਲ ਪੂਰੇ ਹੋ ਸਕਦੇ ਨੇ, ਇਹ ਸ਼ਬਦ ਕਦੇ ਵੀ ਪੂਰੇ ਨਹੀਂ ਹੋ ਸਕਦੇ। ਫਿਰ ਅਸਲੀਅਤ ਕੀ ਹੈ? ਅਸਲੀਅਤ ਨੂੰ ਜਾਣਨ ਵਾਸਤੇ ਹੀ ਗੁਰੂ ਸਾਹਿਬ ਸੱਚਖੰਡ ਤੋਂ ਇਹ ਬਾਣੀ ਦਿੰਦੇ ਨੇ, ਉਪਦੇਸ਼ ਕਰਦੇ ਨੇ, ਇਹ ਜੀਵਾਤਮਾ ਨੂੰ ਚੇਤਾਉਂਦੇ ਨੇ, ਹੁਸ਼ਿਆਰ ਕਰਦੇ ਨੇ। ਉਹਨਾਂ ਦਾ ਕੰਮ ਸਿਰਫ ਇਤਨਾ ਹੈ, ਜੀਵਾਤਮਾ ਨੂੰ ਚੇਤਾਉਣਾ। ਅਗਰ ਜੀਵਾਤਮਾ ਚੇਤ ਜਾਂਦੀ ਹੈ, ਉਹਨਾਂ ਦੇ ਹੁਕਮ ਵਿੱਚ ਆ ਜਾਂਦੀ ਹੈ, ਅਤੇ ਸੱਚਮੁੱਚ ਉਸਨੂੰ ਉਹ ਅਵਿਨਾਸ਼ੀ ਬਣਾ ਦਿੰਦੇ ਨੇ। ਉਹ ਸਮੁੰਦਰ ਦੀ ਬੂੰਦ ਹੈ ਇਹ ਆਤਮਾ, ਇਹ ਉਹ ਸਮੁੰਦਰ ਇਤਨਾ ਵਿਸ਼ਾਲ ਹੈ, ਉਸਦੇ ਆਦਿ ਔਰ ਅੰਤ ਦਾ ਪਤਾ ਨਹੀਂ ਹੈ, ਅਤੇ ਕਿਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਬੂੰਦ ਦੇ ਵਿੱਚ ਕੋਈ ਕਮੀ ਹੈ। ਇਹ ਇਤਨੀ ਨਿਰਮਲ ਔਰ ਪਾਕ ਹੈ, ਇਤਨੀ ਤਾਕਤ ਸਮਰੱਥਾ ਹੈ ਇਸ ਦੇ ਵਿੱਚ, ਜੋ ਅਨੰਤ ਗੁਣਾਂ ਦਾ ਸਵਾਮੀ ਔਰ ਪਰਮਾਤਮਾ ਹੈ, ਇਹ ਉਸਦਾ ਅੰਸ਼ ਕਿਸ ਤਰੀਕੇ ਦੇ ਨਾਲ ਕੋਈ ਸੀਮਿਤ ਗੁਣਾਂ ਵਾਲੀ ਹੋ ਸਕਦੀ ਹੈ? ਅਸਲ ਗੱਲ ਕੀ ਹੈ? ਇਸ ਨੇ ਮਨ ਦਾ ਸੰਗ ਕੀਤਾ ਹੈ, ਹੋਮੈ ਦੀ ਮੈਲ ਹੈ, ਬਾਹਰ ਵੀ ਅਗਿਆਨਤਾ ਹੈ, ਅੰਦਰ ਵੀ ਅਗਿਆਨਤਾ ਹੈ। ਬਾਹਰ ਦੀ ਅਗਿਆਨਤਾ ਕੀ ਹੈ? ਕਿ ਸਾਨੂੰ ਇਸ ਜੀਵਾਤਮਾ ਨੂੰ ਪਤਾ ਹੀ ਨਹੀਂ ਉਹ ਰਸਤਾ ਕਿਹੜਾ ਹੈ, ਸੱਚ ਕਿਹੜਾ ਹੈ, ਕਿਸ ਤਰੀਕੇ ਦੇ ਨਾਲ ਇਸ ਜਨਮ ਦੇ ਵਿੱਚ ਇਹ ਜੀਵਾਤਮਾ ਮਨੁੱਖੇ ਜਨਮ ਨੂੰ ਸਾਰਥਕ ਕਰ ਸਕਦੀ ਹੈ, ਕਿਸ ਰਸਤੇ ਉੱਪਰ ਕਿਸ ਤਰੀਕੇ ਦੇ ਨਾਲ ਚੱਲਣਾ ਹੈ, ਇਹ ਸਾਰੀ ਅਗਿਆਨਤਾ ਹੈ। ਅੰਦਰ ਦੀ ਅਗਿਆਨਤਾ, ਅੱਖ ਬੰਦ ਕਰਦੇ ਹਾਂ ਅੰਧਕਾਰ ਨਜ਼ਰ ਆਉਂਦਾ ਹੈ, ਇਹ ਸਮੁੰਦਰ ਦੀ ਬੂੰਦ ਯਾਨੀ ਕਿ 12 ਸੂਰਜਾਂ ਦੀ ਰੋਸ਼ਨੀ ਇਸ ਦੇ ਅੰਦਰ ਪ੍ਰਗਟ ਹੈ, ਪਰ ਅੱਖ ਬੰਦ ਕਰਦਿਆਂ ਵੀ ਅੰਧੇਰਾ ਨਜ਼ਰ ਆਉਂਦਾ ਹੈ। ਇਸ ਤੋਂ ਵੱਡੀ ਹੋਰ ਅਗਿਆਨਤਾ ਕੀ ਹੋਏਗੀ? ਇਹ ਅਗਿਆਨਤਾ ਕੈਸੀ ਹੈ? ਇਹ ਮੈਲ ਹੈ, ਹੋਮੈ ਦੀ ਮੈਲ, ਯਾਨੀ ਕਿ ਮਨ ਦਾ ਸੰਗ ਕਰਕੇ ਇਸ ਜੀਵਾਤਮਾ ਨੇ ਜਿਤਨੇ ਵੀ ਕਰਮ ਕੀਤੇ ਨੇ ਸਾਰੇ ਹੀ ਹੋਮੈ ਯਾਨੀ ਮੈਲ ਨੂੰ ਇਕੱਠਾ ਕੀਤਾ ਹੈ। ਕਿਤਨੀ ਵੀ ਰੋਸ਼ਨੀ ਹੋਵੇ, ਇੱਕ ਟਿਊਬ ਲਾਈਟ ਹੈ, ਕਿਤਨੀ ਰੋਸ਼ਨੀ ਹੈ, ਉਹਦੇ ਅੱਗੇ ਚਾਰ ਦੀਵਾਰੀ ਕਰ ਦਿਉ, ਪਰਦੇ ਟੰਗ ਦਿਉ, ਉਹ ਰੋਸ਼ਨੀ ਆਪਣੇ ਆਪ ਵਿੱਚ ਕਿਤਨੀ ਪ੍ਰਬਲ ਹੋਏ ਪਰ ਸਾਨੂੰ ਨਜ਼ਰ ਨਹੀਂ ਆਏਗੀ। ਜਿਉਂ ਜਿਉਂ ਅਸੀਂ ਦੀਵਾਰ ਢਾਉਂਦੇ ਜਾਵਾਂਗੇ, ਪਰਦੇ ਹਟਾਉਂਦੇ ਜਾਵਾਂਗੇ, ਰੋਸ਼ਨੀ ਸਾਡੇ ਤੱਕ ਪਹੁੰਚਦੀ ਜਾਏਗੀ, ਔਰ ਉਸ ਰੋਸ਼ਨੀ ਦੇ ਵਿੱਚ ਅਸੀਂ ਆਪਣਾ ਕੰਮ ਵੀ ਕਰ ਲਵਾਂਗੇ ਔਰ ਆਪਣੇ ਉਸ ਸੱਚ ਨੂੰ ਵੀ ਪ੍ਰਾਪਤ ਕਰ ਲਵਾਂਗੇ। ਉਸੀ ਸੱਚ ਨੂੰ ਪ੍ਰਾਪਤ ਕਰਨ ਵਾਸਤੇ, ਇਹ ਗਿਆਨ ਦੇਣ ਵਾਸਤੇ ਹੀ ਸਤਿਗੁਰੂ ਜੋ ਹੈ ਇਸ ਕਲ ਦੇ ਵਿੱਚ ਅਵਤਾਰ ਲੈਂਦੇ ਨੇ। ਸਤਿਪੁਰਸ਼ ਦੇ ਅਵਤਾਰ ਦੇ ਰੂਪ ਵਿੱਚ ਅਗਰ ਕੋਈ ਹਸਤੀ ਇਸ ਜਗਤ ਦੇ ਵਿੱਚ ਆਉਂਦੀ ਹੈ ਤਾਂ ਉਹ ਸੰਤਾਂ ਦੇ ਰੂਪ ਵਿੱਚ ਆਉਂਦੀ ਹੈ, ਔਰ ਅਸੀਂ ਸੰਤਾਂ ਦੇ ਕੋਲ ਜਾ ਕਰਕੇ ਵੀ ਆਪਣੇ ਸਾਕਤ ਦੇ ਸੰਗ ਨੂੰ ਨਹੀਂ ਛੱਡਦੇ, ਮਨ ਦੇ ਸੰਗ ਨੂੰ ਨਹੀਂ ਛੱਡਦੇ। ਔਰ ਮਨ ਇੱਕ ਐਸੀ ਵਿਰੋਧੀ ਤਾਕਤ ਹੈ, ਇੱਕ ਐਸਾ ਜਸੂਸ ਹੈ ਦੁਸ਼ਮਣ ਦਾ ਸਾਡੇ ਘਰ ਦੇ ਵਿੱਚ ਰੱਖਿਆ ਹੋਇਆ, ਕਿ ਇਸ ਦੇ ਦਰਸਾਏ ਹੋਏ ਰਸਤੇ ਦੇ ਉੱਪਰ ਚੱਲ ਕਰਕੇ ਜੀਵਾਤਮਾ ਇਸ ਤਰੀਕੇ ਦੇ ਨਿਵਲੀ ਕਰਮ ਕਰਦੀ ਹੈ ਕਿ ਉਸਦਾ ਭੁਗਤਾਨ ਕਰਨ ਵਾਸਤੇ ਇਸ ਨੂੰ ਕਈ ਵਾਰ ਕਰੋੜਾਂ ਹੀ ਜਨਮ ਵਾਰ ਵਾਰ ਜਨਮ ਔਰ ਮਰਨ ਦਾ ਦੁੱਖ ਸਹਿਣਾ ਪੈਂਦਾ ਹੈ। ਇਹ ਨਾਮ ਕੀ ਹੈ ਔਰ ਅੰਤਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਨੂੰ ਧਾਰਨ ਕੀਤਾ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਧਾਰਨ ਕਰਨ ਦੇ ਬਾਅਦ ਇਸ ਜੀਵਾਤਮਾ ਨੂੰ ਇਸ ਜਗਤ ਦੇ ਵਿੱਚ ਹਰ ਜਗ੍ਹਾ ਹਰ ਕਣ ਉਸ ਪਰਮਾਤਮਾ ਦੇ ਭਗਵਾਨ ਦੇ ਦਰਸ਼ਨ ਹੁੰਦੇ ਨੇ, ਉਸਦਾ ਕੀ ਭਾਵ ਹੈ? ਸਤਿਗੁਰੂ ਇਸ ਨੂੰ ਸਪਸ਼ਟ ਕਰਦੇ ਨੇ ਕਿ ਨਾਮ ਕੀ ਹੈ। ਨਾਮ ਦੀ ਜੋ ਪਰਿਭਾਸ਼ਾ ਅਸੀਂ ਲਈ ਹੈ ਉਹ ਬਹੁਤ ਹੀ ਅਧੂਰੀ ਔਰ ਸੀਮਿਤ ਅਰਥਾਂ ਵਾਲੀ ਰਹੀ ਹੈ। ਸਤਿਗੁਰੂ ਜਦੋਂ ਵੀ ਆਪਣੇ ਅੰਦਰ ਦੇ ਵਿੱਚੋਂ ਆਪਣੇ ਹਿਰਦੇ ਵਿੱਚੋਂ ਕੋਈ ਸੂਖਸ਼ਮ ਤੋਂ ਸੂਖਸ਼ਮ ਤਿਰੰਗ ਵੀ ਜਦੋਂ ਉੱਠਦੀ ਹੈ, ਉਹਨਾਂ ਦੇ ਮੁਖਾਰ ਵਿੱਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ, ਉਹਨਾਂ ਲਫ਼ਜ਼ਾਂ ਦੇ ਵਿੱਚ ਜੋ ਵੀ ਉਪਦੇਸ਼ ਹੈ, ਜੋ ਵੀ ਨਿਰਦੇਸ਼ ਹੈ, ਜੋ ਵੀ ਹੁਕਮ ਹੈ, ਜਦੋਂ ਜੀਵਾਤਮਾ ਇਹਨਾਂ ਨਿਰਦੇਸ਼ਾਂ ਨੂੰ ਅਮਲੀ ਜਾਵਾਂ ਪਹਿਨਾਉਂਦੀ ਹੈ, ਅਤੇ ਉਹ ਜਾ ਕਰਕੇ ਇਹ ਜਪ ਕਹਿਲਾਉਂਦਾ ਹੈ ਇਸ ਸਤਿਗੁਰੂ ਦਾ, ਇਸ ਸਤਿਪੁਰਸ਼ ਦਾ ਅਵਤਾਰ, ਜੋ ਕਿ ਉਸਦੇ ਅੰਦਰ ਪੂਰੀ ਸਮਰੱਥਾ ਔਰ ਪੂਰੀ ਤਾਕਤ ਲੈ ਕਰਕੇ ਆਉਂਦਾ ਹੈ। ਯਾਨੀ ਕਿ ਨਾਮ ਕੀ ਹੈ? ਜੋ ਵੀ ਤਰੰਗ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਈ ਹੈ, ਉਸ ਨੂੰ ਸਤਿਗੁਰੂ ਨਾਮ ਦੀ ਸੰਗਿਆ ਦਿੰਦੇ ਨੇ। ਕਿਆ 2-4 ਤਰੰਗਾਂ ਜਿਹੜੀਆਂ ਉੱਠ ਕਰਕੇ ਸਾਡੇ ਕੰਨਾਂ 'ਤੇ ਵੀ ਲਫ਼ਜ਼ ਬਣ ਕਰਕੇ ਟਕਰਾਈਆਂ, ਜਿਨ੍ਹਾਂ ਨੂੰ ਅੱਖ ਬੰਦ ਕਰਕੇ ਅਸੀਂ ਜਪਣ ਲੱਗੇ ਹੋਏ ਹਾਂ, ਕਿਆ ਉਹੀ ਨਾਮ ਹੈਗਾ? ਬਾਕੀ ਸ੍ਰਿਸ਼ਟੀ ਦੇ ਵਿੱਚ ਨਾਮ ਨਹੀਂ ਹੈ, ਆਪ ਤੋਂ ਸੰਤਾਂ ਦੀ ਬਾਣੀ ਚੱਲੀ ਆ ਰਹੀ ਹੈ, ਸੱਚਖੰਡ ਤੋਂ ਬਾਣੀ ਦਿੱਤੀ ਜਾਂਦੀ ਹੈ, ਲਫ਼ਜ਼ ਦਿੱਤੇ ਜਾਂਦੇ ਨੇ, ਉਸ ਨੂੰ ਅਸੀਂ ਕੀ ਕਵਾਂਗੇ? ਉਸ ਨੂੰ ਵੀ ਅਸੀਂ ਨਾਮ ਕਹਿੰਦੇ ਹਾਂ, ਅਤੇ ਕਿਆ ਉਹ ਨਾਮ ਨੂੰ ਜਪੇ ਬਿਨਾਂ ਕਿਆ ਇਹ ਬਾਹਰ ਦਾ ਮਜ਼ਮੂਨ ਪੂਰਾ ਹੋ ਜਾਏਗਾ? ਬਾਹਰ ਦੇ ਮਜ਼ਮੂਨ ਨੂੰ ਪੂਰਾ ਕੀਤੇ ਬਿਨਾਂ ਅੰਦਰ ਦੇ ਮਜ਼ਮੂਨ 'ਤੇ ਅਸੀਂ ਪੈਰ ਨਹੀਂ ਰੱਖ ਸਕਦੇ। ਬਾਹਰ ਦੀ ਅਗਿਆਨ ਬੰਦਾ ਕੀ ਹੈ ਕਿ ਅਸੀਂ ਬਾਹਰ ਦਾ ਅਧੂਰਾ ਅਰਥ ਇਸ ਨਾਮ ਦਾ ਕੱਢਿਆ ਹੈ। ਉਹ ਨਾਮ ਕੀ ਹੈ? ਉਹ ਹੱਕ ਦੀ ਇੱਕ ਆਵਾਜ਼ ਜੋਤ ਸਰੂਪ ਹੈ, ਯਾਨੀ ਕਿ ਉਸ ਦੇ ਵਿੱਚ ਇੱਕ ਆਵਾਜ਼ ਹੈ ਔਰ ਇੱਕ ਪ੍ਰਕਾਸ਼ ਹੈ, ਇੱਕ ਜੋਤ ਹੈ, ਇੱਕ ਐਸੀ ਰੋਸ਼ਨੀ ਹੈ ਜਿਹੜੀ ਇਸ ਜੀਵਾਤਮਾ ਨੂੰ ਅਟਰੈਕਟ ਕਰਦੀ ਹੈ, ਆਪਣੀ ਤਰਫ ਖਿੱਚਦੀ ਹੈ। ਉਹ ਆਵਾਜ਼ ਦੇ ਵਿੱਚ ਇੱਕ ਐਸੀ ਮੈਗਨੈਟਿਕ ਯਾਨੀ ਗੁਰਤਵਾਕਰਸ਼ਣ ਦੀ ਇੱਕ ਤਾਕਤ ਹੈ ਜਿਹੜੀ ਇਸ ਜੀਵਾਤਮਾ ਨੂੰ ਖਿੱਚ ਕਰਕੇ ਜਿੱਥੋਂ ਇਹ ਆਵਾਜ਼ ਆ ਰਹੀ ਹੈ ਉੱਥੇ ਲੈ ਕਰਕੇ ਜਾਂਦੀ ਹੈ। ਇਸ ਭੇਦ ਨੂੰ ਸਤਿਗੁਰੂ ਪ੍ਰਗਟ ਕਰਦੇ ਨੇ, ਡੰਗੇ ਦੀ ਚੋਟ ਵੇ ਪੂਰੇ ਜਗਤ ਵਿੱਚ ਪ੍ਰਗਟ ਕਰਦੇ ਨੇ। ਇਹੀ ਉਸ ਅਗਿਆਨਤਾ ਨੂੰ ਦੂਰ ਕਰਨ ਦਾ, ਇਹੀ ਗਿਆਨ ਦਾ ਪ੍ਰਕਾਸ਼ ਹੈ ਸਤਿਗੁਰੂ ਜੋ ਨਾਮ ਦੇ ਰੂਪ ਵਿੱਚ ਸਤਸੰਗਤ ਦੇ ਵਿੱਚ ਸਾਰੀ ਮਨੁੱਖ ਜਾਤੀ ਦੀ ਝੋਲੀਆਂ ਦੇ ਵਿੱਚ ਤਕਸੀਮ ਕਰਦੇ ਨੇ। ਪਰ ਅਸੀਂ ਉਹਨਾਂ ਦੇ ਅਧੂਰੇ ਅਰਥ ਕੱਢ ਕਰਕੇ, ਉਹਨਾਂ ਦੇ ਮਤ ਔਰ ਧਰਮ ਦੀਆਂ ਦੀਵਾਰਾਂ ਖੜੀਆਂ ਕਰਕੇ ਜਿੱਥੇ ਉਹਨਾਂ ਸੰਤਾਂ ਨੂੰ ਕੈਦ ਕਰ ਦਿੰਦੇ ਹਾਂ, ਅੱਜ ਵਿਚਾਰ ਕਰਕੇ ਦੇਖੋ, ਸੰਤ ਚਾਹ ਕਰਕੇ ਵੀ ਇੱਕ ਖੁੱਲ੍ਹੇ ਜਗਤ ਦੇ ਵਿੱਚ ਖੁੱਲ੍ਹਾ ਵਿਚਰਨ ਨਹੀਂ ਕਰ ਸਕਦੇ। ਅਸੀਂ ਉਹਨਾਂ ਦੇ ਉੱਤੇ ਕਿਤਨੇ ਪਹਿਰੇ ਬਿਠਾ ਦਿੱਤੇ ਨੇ। ਕਿਆ ਸਾਡੀ ਇਹ ਪ੍ਰੀਤ ਹੈ? ਕਿਆ ਇਹ ਰੀਤ ਉਹਨਾਂ ਨੇ ਸਾਨੂੰ ਦਿੱਤੀ ਸੀ ਕਿ ਅਸੀਂ ਸਤਿਗੁਰੂ ਨੂੰ ਕਿਸ ਤਰੀਕੇ ਦੇ ਨਾਲ ਪਿਆਰ ਕਰਨਾ ਹੈ? ਸਤਿਗੁਰੂ ਨੂੰ ਅਗਰ ਅਸੀਂ ਸੱਚਮੁੱਚ ਪਿਆਰ ਕਰਦੇ ਹਾਂ ਤਾਂ ਅੰਤਰ ਦੇ ਵਿੱਚ ਉਸਨੂੰ ਹਾਸਲ ਕਰੋ। ਅਗਰ ਅੰਤਰ ਦੇ ਵਿੱਚ ਅਸੀਂ ਸਤਿਗੁਰੂ ਨੂੰ ਹਾਸਲ ਨਹੀਂ ਕੀਤਾ ਤਾਂ ਯਾਦ ਰੱਖਣਾ, ਇਸ ਮਜ਼ਮੂਨ ਦਾ ਅਸੀਂ ਕਾ ਔਰ ਕਾ ਕੱਖ ਵੀ ਨਹੀਂ ਜਾਣਿਆ। ਚਾਹੇ 50 ਸਾਲ ਹੋ ਗਏ ਨੇ ਸਾਨੂੰ ਸਤਿਗੁਰ ਦੇ ਕੋਲ ਜਾਂਦਿਆਂ, ਸਾਨੂੰ ਇਸ ਦਾ ਕੁਛ ਵੀ ਪਤਾ ਨਹੀਂ ਚੱਲਿਆ। ਨਾ ਅਸੀਂ ਇਸ ਬਾਣੀ ਨੂੰ ਸਹੀ ਢੰਗ ਨਾਲ ਸੁਣਿਆ, ਨਾ ਕਦੀ ਸੁਣ ਕਰਕੇ ਉਸ ਦੇ ਉੱਪਰ ਵਿਚਾਰਿਆ, ਔਰ ਵਿਚਾਰ ਕਰਨ ਦੇ ਬਾਅਦ ਅਮਲੀ ਜਾਮਾ 'ਤੇ ਕਦੀ ਅਸੀਂ ਪਹਿਚਾਣ ਦੀ ਸੋਚੀ ਹੀ ਨਹੀਂ। ਜੋ ਸਦੀਆਂ ਤੋਂ ਹੀ ਅਸੀਂ ਸੰਤਾਂ ਦੇ ਲੜ ਲੱਗੇ ਹਾਂ, ਉਹਨਾਂ ਦੀ ਬਾਣੀ ਨੂੰ ਸੁਣਦੇ ਆਏ ਹਾਂ, ਪਰ ਮਨ ਦੇ ਹੁਕਮ ਵਿੱਚ ਅਸੀਂ ਥੋੜ੍ਹਾ ਬਹੁਤ ਅਮਲ ਕਰਦੇ ਹਾਂ। ਥੋੜ੍ਹੇ ਬਹੁਤ ਅਮਲ ਦਾ ਨਤੀਜਾ ਕੀ ਹੈ ਕਿ ਸਾਨੂੰ ਫਿਰ ਮਨੁੱਖਾ ਜਨਮ ਮਿਲ ਜਾਂਦਾ ਹੈ, ਜਾਂ ਉੱਪਰਲੀਆਂ ਜੂਨਾਂ ਜਾ ਕਰਕੇ ਸੂਖਮ ਲੋਕਾਂ ਜਾਂ ਕਾਰਨ ਲੋਕਾਂ 'ਚ ਭੋਗੀ ਜੂਨਾਂ ਮਿਲ ਜਾਂਦੀਆਂ ਨੇ, ਔਰ ਅਸੀਂ ਮਨੁੱਖੇ ਜਨਮ ਵਿੱਚ ਆ ਕਰਕੇ ਫਿਰ ਉਹਨਾਂ ਭੋਖੀ ਜੂਨਾਂ ਨੂੰ ਹੀ ਧੂਪ ਬੱਤੀ ਦਿਖਾਉਣੀ ਸ਼ੁਰੂ ਕਰ ਦਿੰਦੇ ਹਾਂ। ਯਾਨੀ ਕਿ ਜਿਨ੍ਹਾਂ ਦਾ ਕੰਮ ਹੈ ਇਸ ਦੇਹ ਨੂੰ ਪਾਲਣਾ, ਇਸ ਸ੍ਰਿਸ਼ਟੀ ਨੂੰ ਪਾਲਣਾ, ਯਾਨੀ ਉਹ ਨੌਕਰ ਹਨ ਇਸ ਸ੍ਰਿਸ਼ਟੀ ਦੇ, ਆਪਣਾ ਕੰਮ ਕਰ ਰਹੇ ਨੇ, ਔਰ ਅਸੀਂ ਮਾਲਕ ਹੋ ਕਰਕੇ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਉਹਨਾਂ ਨੌਕਰਾਂ ਨੂੰ ਧੂਪ ਬੱਤੀ ਕਰਦੇ ਹਾਂ। ਅਤੇ ਵਿਚਾਰ ਕਰੋ ਕਦੋਂ, ਕਿਹੜੇ ਯੁੱਗ ਔਰ ਕਿਹੜੇ ਸਮੇਂ ਦੇ ਵਿੱਚ ਸਾਨੂੰ ਇਹ ਸੋਝੀ ਆਏਗੀ ਔਰ ਇਸ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਕੇ ਅਸੀਂ ਅੰਦਰ ਦੇ ਉਸ ਗਿਆਨ ਨੂੰ ਪ੍ਰਾਪਤ ਕਰਾਂਗੇ। ਬਾਹਰ ਦਾ ਅਗਿਆਨਤਾ ਇਸ ਤਰੀਕੇ ਨਾਲ ਸਤਿਗੁਰੂ ਦੂਰ ਕਰਦੇ ਨੇ, ਔਰ ਅੰਤਰ ਦੇ ਵਿੱਚ ਜਿਸ ਵੇਲੇ ਇਹ ਜੀਵਾਤਮਾ ਬਾਹਰ ਦੇ ਮਜ਼ਮੂਨ ਨੂੰ ਪੂਰਾ ਕਰ ਲੈਂਦੀ ਹੈ, ਯਾਨੀ ਵਿਚਾਰ ਕਰਕੇ ਦੇਖੋ, ਅਗਰ ਸਾਨੂੰ ਅੰਮ੍ਰਿਤ ਛਕਿਆ ਜਾਂ ਨਾਮ ਲਿਆ 50 ਸਾਲ ਹੋ ਗਏ ਨੇ, ਸਾਡੇ ਅੰਤਰ ਦੇ ਵਿੱਚ ਅਜੇ ਤੱਕ ਮੈਲ ਭਰੀ ਹੋਈ ਹੈ, ਕੋਈ ਵੀ ਸਾਨੂੰ ਫਰਕ ਨਜ਼ਰ ਨਹੀਂ ਆਇਆ, ਤੇ ਯਾਦ ਰੱਖਣਾ ਅਜੇ ਤੱਕ ਅਸੀਂ ਇਸ ਮਜ਼ਮੂਨ ਦੀ ਬਿਲਕੁਲ ਵੀ ਇੱਕ ਪਹਿਲੀ ਪੌੜੀ ਦੇ ਉੱਪਰ ਕਦਮ ਵੀ ਨਹੀਂ ਰੱਖਿਆ ਹੈ। ਇਹ ਜਦ ਤੱਕ ਅਸੀਂ ਪਹਿਲੀ ਪੌੜੀ ਦੇ ਉੱਪਰ ਆਪਣਾ ਕਦਮ ਪੱਕਾ ਨਹੀਂ ਕਰਾਂਗੇ, ਅੰਤਰ ਦੀ ਦੂਸਰੀ ਪੌੜੀ ਦੇ ਉੱਪਰ ਪੈਰ ਰੱਖ ਹੀ ਨਹੀਂ ਸਕਦੇ। ਪਹਿਲੀ ਪੌੜੀ ਦੇ ਕਦਮ ਤਾਂ ਹੀ ਰੱਖਿਆ ਜਾਏਗਾ ਜਦੋਂ ਆਪਣੀ ਅਸਥੀ ਮਿਟਾ ਦੇਵਾਂਗੇ। ਅਸਥੀ ਕੀ ਹੈ? ਇਹ ਹੋਮਾ। ਇਸ ਜਗਤ ਦੇ ਵਿੱਚ ਅਸੀਂ ਜੋ ਕੁਛ ਵੀ ਕਰਦੇ ਹਾਂ ਹੰਕਾਰ ਦੇ ਵਿੱਚ ਆ ਕਰਕੇ ਕਰਦੇ ਹਾਂ, ਮੈਂ ਇਸ ਤਰ੍ਹਾਂ ਕੀਤਾ, ਮੈਂ ਉਹ ਕੀਤਾ, ਮੈਂ ਸਤਿਗੁਰੂ ਦੇ ਕੋਲ ਗਿਆ, ਜਿੱਥੇ ਮੈਂ ਲੱਗ ਗਈ, ਜਿੱਥੇ ਮੇਰਾ ਸਤਿਗੁਰੂ ਲੱਗ ਗਿਆ ਉੱਥੇ ਹੰਕਾਰ ਆ ਗਿਆ, ਜਿੱਥੇ ਹੰਕਾਰ ਆ ਗਿਆ ਉੱਥੇ ਸਤਿਗੁਰੂ ਹੋ ਹੀ ਨਹੀਂ ਸਕਦਾ। ਸਤਿਗੁਰੂ ਕੋਈ ਦੇਹ ਨਹੀਂ ਹੈ, ਸਤਿਗੁਰੂ ਉਹ ਸ਼ਬਦ ਹੈ, ਉਹ ਨਾਮ ਹੈ, ਉਹ ਕੀਰਤਨ ਹੈ, ਉਹ ਅਕੱਟ ਕਥਾ ਹੈ। ਜਿੰਨੇ ਵੀ ਨਾਵਾਂ ਨਾਲ ਯਾਦ ਕਰ ਸਕਦੇ ਹੋ ਉਹਨੇ ਨਾਵਾਂ ਨਾਲ ਯਾਦ ਕਰੋ, ਯਾਨੀ ਕਿ ਮਨ ਬੁੱਧੀ ਦੀ ਸੀਮਾ ਤੋਂ ਪਰੇ ਦੀ ਵਸਤੂ ਹੈ, ਔਰ ਅਸੀਂ ਉਸ ਵਸਤੂ ਨੂੰ, ਉਸ ਪਰਮਾਤਮਾ ਨੂੰ ਉਸ ਦੇਹ ਕਰਕੇ ਜਾਣਦੇ ਹਾਂ। ਇਸ ਤੋਂ ਵੱਡਾ ਭਰਮ, ਇਸ ਤੋਂ ਵੱਡੀ ਅਗਿਆਨਤਾ ਇਸ ਜੀਵਾਤਮਾ ਲਈ ਹੋਰ ਕੀ ਹੋਏਗੀ? ਔਰ ਇਸ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਇਸ ਲੋਕ ਦੇ ਵਿੱਚ ਕਿਤਨਾ ਕਸ਼ਟ ਚੁੱਕਦੇ ਨੇ, ਸਤਨਾ ਦੀ ਹਿਸਟਰੀ ਪੜ੍ਹ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਘਰ ਘਰ ਜਾ ਕਰਕੇ ਕਿਤਨੇ ਕਸ਼ਟ ਚੁੱਕ ਕਰਕੇ ਉਹਨਾਂ ਨੇ ਇਸ ਨਾਮ ਦੇ ਹੋਕੇ ਨੂੰ, ਇਸ ਸੱਚ ਦੇ ਹੋਕੇ ਨੂੰ ਇਸ ਜਗਤ ਦੇ ਵਿੱਚ ਫੈਲਾਇਆ, ਇਹ ਦਾਤ ਬਖਸ਼ੀ ਸਾਡੀ ਝੋਲੀਆਂ ਦੇ ਵਿੱਚ ਪਾਈ, ਔਰ ਉਸ ਦੇ ਬਾਅਦ ਮਨੁੱਖਾ ਜਨਮ ਸਾਨੂੰ ਬਖਸ਼ਿਆ। ਮਨੁੱਖੇ ਜਨਮ ਦੇ ਵਿੱਚ ਕੋਈ ਇੱਕ ਵਸਤੂ ਦੀ ਕੀਮਤ ਲਾ ਕਰਕੇ ਦੇਖੋ, ਹੱਥ ਦੀ ਕੀਮਤ, ਅੱਖ ਦੀ ਕੀਮਤ, ਪੈਰ ਦੀ ਕੀਮਤ, ਅਗਰ ਇੱਕ ਹਿੱਸਾ ਵੀ ਸਰੀਰ ਦਾ ਨਾ ਹੋਵੇ ਸਾਡੀ ਜ਼ਿੰਦਗੀ ਕਿਤਨੀ ਮੁਸ਼ਕਲ ਭਰਾ ਹੋ ਜਾਵੇ। ਉਸ ਦੇ ਬਾਵਜੂਦ ਅਸੀਂ ਆਪਣੇ ਸਤਿਗੁਰ ਦੀ ਕਦੇ ਜੋ ਹੈ ਰਹਿਮਤ ਦਾ ਫਾਇਦਾ ਨਹੀਂ ਚੁੱਕਿਆ, ਕਦੇ ਉਸਦਾ ਸ਼ੁਕਰੀਆ ਅਦਾ ਨਹੀਂ ਕੀਤਾ। ਸ਼ੁਕਰੀਆ ਅਦਾ ਦਾ ਕੀ ਭਾਵ ਹੈ ਕਿ ਅਸੀਂ ਉਹਨਾਂ ਦੇ ਕੱਪੜੇ ਨਹੀਂ ਖਿੱਚਣੇ, ਉਹਨਾਂ ਦੇ ਰਸਤਿਆਂ 'ਤੇ ਨਹੀਂ ਲੇਟਣੇ, ਯਾਨੀ ਕਿ ਜੋ ਬਾਣੀ ਸੱਚਖੰਡ ਤੋਂ ਸਾਨੂੰ ਦਿੰਦੇ ਨੇ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਹੈ। ਜਦ ਤੱਕ ਇਹ ਅਮਲੀ ਜਾਮਾ ਅਸੀਂ ਨਹੀਂ ਪਹਿਨਾਵਾਂਗੇ ਸਾਡੇ ਅੰਦਰੋਂ ਵਿਕਾਰ ਦੂਰ ਨਹੀਂ ਹੋਣਗੇ। ਜਦ ਤੱਕ ਇਹ ਵਿਕਾਰ ਦੂਰ ਨਹੀਂ ਹੋਣਗੇ ਤਦ ਤੱਕ ਅੰਦਰ ਦਾ ਅਗਿਆਨਤਾ ਦਾ ਜੋ ਅੰਧਕਾਰ ਹੈ ਉਹ ਦੂਰ ਹੋ ਹੀ ਨਹੀਂ ਸਕਦਾ। ਯਾਨੀ ਅੰਦਰ ਦੀ ਅਗਿਆਨਤਾ ਕਦੋਂ ਦੂਰ ਹੋਏਗੀ? ਜਦੋਂ ਪ੍ਰਕਾਸ਼ ਉਤਪੰਨ ਹੋਏਗਾ। ਪ੍ਰਕਾਸ਼ ਕਿਹੜਾ ਹੈ? ਜੋ ਨਾਮ ਦਾ ਪ੍ਰਕਾਸ਼ ਹੈ ਉਹ ਬਾਅਦ ਹੀ ਚਾਹੇਗਾ। सब तो पहले सतगुरु का प्रकाश आएगा, वह नूरानी रूप आएगा, उस नूरानी रूप दे विच वह अज्ञानता सारी दूर हो जाएगी। उसी वक्त जीवात्मा नूं पता चलता है कि सतगुरु किस हस्ती का नाम है, सतपुरुष किस नूं कहा जाता है, और जिस वेले अंतर दे विच ये जीवात्मा इकट्ठी होकर के अपने ख्याल नूं उह सतगुरु के नूरानी रूप दे विच पक्का करती है, जो जो प्रीत पक्की करती है तो उसका जो होमा का महल बनया होया है एक एक करके टहन लग जाता है। जिसले महल पूरा टह जाता है, होमा खत्म हो जाती है, उस वेले उस जीवात्मा दे विच और उस नूरानी रूप दे विच कोई पर्दा कोई भिल भेद नहीं रह जाता, दोनों मिल करके एक मेख हो जाते हैं। उसी वक्त सतगुरु जो है अपने उस शब्द रूप में प्रगट करते हैं। उस वेले जीवात्मा ये सारे तिना लोगों पार कर चुकी होती है और ये पार करन दा जो समा है ये जीवात्मा दे अपने उपर निर्भर करता है कि वह जितनी भी प्रीत उस रूप दे नाल करेगी उतनी ही जल्दी ये होमा दे महल नूं ढा करके ये तीनों लोगों तीनों गुणा नूं और तीनों पर्दियां नूं पंजी प्रकृतियां नूं और पंजो अवगुणा नूं पार करके उस पार ब्रह्म दे विच पहुंचेगी। तां ही जा करके सतगुरु दे वो असली रूप जिसनूं असीं कहिंदे आ नाम या शब्द कहिंदे आ, शब्द सात संगत जी अधूरे अर्थ ने, शब्द की है हुण गुरमुखी दे लिखे हुए शब्दों नूं भी असीं शब्द कहिंदे आ, बेशक वह भी संतां दी बाणी है, सचखंड तो प्राप्त हुई, पूरे सतगुरां दे मुखारबिन चों उत्पन्न हुई सी, उसी नूं असीं दर्ज कीता है। ये वाणी सच्ची होने के बाद भी झूठी है, झूठी क्यों है, क्योंकि यह सचखंड नहीं ले जा सकती। वाणी गुरु, गुरु है वाणी, विच वाणी अमृत सारे। वाणी की कहती है, वाणी का भाव ही यही है कि उसके अंदर एक आवाज है, वह आवाज केड़ी है, वह सचखंड तो उत्पन्न होती है। और इस लोक दे विच सिर्फ मनुखे जन्म दे विच दो आँखा दे पिछे दिन रात तुनकारे दे रही है इस जीवात्मा नूं चेतान वास्ते, इस जीवात्मा नूं रस्ता दसण वास्ते बार बार तो कारा दिंदी है कि तू अपने घर नूं जाना है, अपने मूल नूं पहचान, तू किथे आई है, तू की है, किस तरीके दे नाल जन्म मरण दे गेड़ दे विच फसी हुई है। पर ये तदों ये ज्ञान कदों प्राप्त होंदा है जदों अंतर दे विच असीं अपने सतगुरु दे नूरानी रूप नूं प्रगट कर लैंदे हां। यानी अंदर दी अज्ञानता उदों ही दूर होएगी जदों बाहर दी मैल धुल जाएगी, बाहर दी मैल तदों धुलेगी जदों असीं सतगुरु दे बचना उपर अमली जामा पहनावांगे। जब तक अने अमली जामा नहीं पहनाया जाएगा तद तक अंदर दा मजमून पूरा हो ही नहीं सकता। इस करके याद रखो ये जब सब तो पहला इस जीवात्मा नूं अज्ञानता दा अंधकार बाहर तो दूर करना है। असीं मनुखे जन्म दे विच आ करके भी इस चीज़ नूं नहीं पहचान सके, इस पौड़ी तो जो नर चुके आए जाए बहुत दुख पाएगा। सतगुरु ने स्पष्ट कर दिता है 84 लाख जून सब बनाई गई है, मनुखे जन्म नूं ए मान और सम्मान दिता गया है। यानी कि यह रचना जदों रची गई इस काल दे अधीन दिते गए तीनों लोग, उस वेले की हुक्म किया गया है कि इस जीवात्मा नूं रोकण वास्ते जो नियम बनाए गए ने, एक मौत का नियम है, एक कर्म का नियम है, और ये जीवात्मा तीनों लोगों के विच बिना कोई कर्म किए, चाहे सूक्ष्म रूप में, चाहे शरीरिक रूप में, या मानसिक रूप में, यानी कि एक पल भी वह बिना कर्म किए स्थिर नहीं रह सकती। और ये जो भी कर्म करती है किसी भी रूप में करती है, इसका बंधनकारी प्रभाव जो है जमा होता रहता है। और इसी प्रभाव को प्राप्त करने वास्ते, भुगतान करने वास्ते इस जीवात्मा को 84 लाख पिंजरों के कैद किया जाता है। ये 84 लाख पिंजरों के निकलण का एको ही रस्ता, एको ही दरवाजा उस सतपुरुष ने रखा है। उस दे हुकम दे नाल ए जो मनुखा जन्म दिता गया है, इस दे विच एक पंजवां तत्व फालतू दिता जांदा है, यानी कि आकाश तत्व, जिस दे नाल बुद्धि दा निर्माण हुंदा है। ए बुद्धि किस करके दित्ती गई है? तियां पुत्रा जमीन जायदाद नूं जपण वास्ते नहीं दित्ती गई, होर देवी देवता नूं धूप बत्ती देण वास्ते नहीं दित्ती गई, ये सिर्फ इस वास्ते दित्ती गई है कि काल दे इस मजमून नूं पहचान सकीए, इस महीन जाल नूं पहचान सकीए। ये जाल कैसा सूक्ष्म है, पानी पींदे आ, घुट भरदे आ, साह दा हवा लेंदे आ, चलते फिरते हाँ, जीवात्मा की हत्या होती है। यानी इस लोक दे विच एक जीवात्मा अगर जिंदा रहना चाहती है तो उसनू कई करोड़ जीवात्मा की हत्या करनी पैंदी है। यानी कि जीव जीव नू खा रहा है, ऐसा गहन अंधकार है। इस अज्ञानता के अंधकार नू सिर्फ सतगुरु दूर करते हैं, इसी सच नू प्रगट करते हैं। और जब तक अने जीवात्मा इस रस्ते नू नहीं अपनांदी, इस जाल नू यानी कि बुद्धि नू इस्तेमाल करके इस जाल नू पहचानदी है और इस तो निकलण दे उपाय नहीं करती, तद तक उस जीवात्मा नू उस सच की प्राप्ति नहीं हो सकती जिस दे उपर चल करके उस अमर पद नू प्राप्त कर सके, ताकि वह आवाजमन तो मुक्त हो सके। जदों ये जीवात्मा अंतर दे विच इस तरीके दे नाल इस नाम नू तार लैंदी है, उड़ तारे अंतर में नाम, ਤਾਂ ਹੀ ਜਾ ਕਰਕੇ ਸਰਵ ਪੇਖੇ ਭਗਵਾਨ, ਤਾਂ ਹੀ ਉਸਨੂੰ ਹਰ ਜਗਤ ਦੇ ਵਿੱਚ ਕਣ ਕਣ ਦੇ ਵਿੱਚ ਉਸ ਪਰਮਾਤਮਾ ਦੇ, ਉਸ ਸਤਿਪੁਰਸ਼ ਦੇ ਦਰਸ਼ਨ ਹੁੰਦੇ ਨੇ। ਉਸ ਤੋਂ ਪਹਿਲੇ ਅਗਰ ਅਸੀਂ ਇਹ ਕਹਿੰਦੇ ਹਾਂ ਕਿ ਪਰਮਾਤਮਾ ਕਣ ਕਣ ਦੇ ਵਿੱਚ ਹੈ ਤਾਂ ਇਹ ਝੂਠ ਹੈ। ਜਿਸ ਵਸਤੂ ਨੂੰ ਦੇਖਿਆ ਨਹੀਂ ਉਸਦੇ ਅਸੀਂ ਗੁਣ ਕਿਵੇਂ ਗਾ ਸਕਦੇ ਹਾਂ? ਯਾਨੀ ਕਿ ਇੱਕ ਅੰਧ ਵਿਸ਼ਵਾਸ ਹੈ, ਇੱਕ ਯਕੀਨੀ ਤੌਰ 'ਤੇ ਅਸੀਂ ਨਹੀਂ ਕਹਿ ਸਕਦੇ ਕਿ ਪਰਮਾਤਮਾ ਜੋ ਹੈ ਹਰ ਜਗ੍ਹਾ ਮੌਜੂਦ ਹੈ। ਉਸ ਨੂੰ ਅਗਰ ਅਸੀਂ ਜਾਣਨਾ ਚਾਹੁੰਦੇ ਹਾਂ ਤਾਂ ਇਸ ਜੀਵਾਤਮਾ ਨੂੰ ਐਪਰਸ, ਯਾਨੀ ਕਿ ਉਸ ਅਛੂਤ ਦੀ ਬਿਮਾਰੀ ਜੋ ਹੈ, ਜੋ ਇਸ ਜਗਤ ਦੇ ਵੀ ਵਿਆਪਤ ਹੈ, ਯਾਨੀ ਕਿ ਇਹ ਆਤਮਾ ਜਦ ਤੱਕ ਇਸ ਮਨ ਤੋਂ ਅਛੂਤ ਨਹੀਂ ਹੁੰਦੀ, ਵਿਸ਼ੇ ਵਿਕਾਰਾਂ ਤੋਂ ਅਛੂਤ ਨਹੀਂ ਹੁੰਦੀ, ਅੰਤਰ ਦੇ ਵਿੱਚ ਇਹ ਨਾਮ ਜੋ ਹੈ ਧਾਰਨ ਕੀਤਾ ਹੀ ਨਹੀਂ ਜਾ ਸਕਦਾ। ਔਰ ਇਹ ਧਾਰਨ ਇਸੇ ਤਰੀਕੇ ਨਾਲ ਹੋ ਸਕਦਾ ਹੈ ਜਦੋਂ ਅਸੀਂ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਾਂਗੇ। ਨਿਮਕ ਨਿਮਕ ਯਾਨੀ ਕਿ ਪਲ ਪਲ ਹਰ ਪੜੀ ਉਸ ਕਰਤਾਰ ਨੂੰ ਜਪਣਾ ਹੈ। ਕਿਸ ਤਰੀਕੇ ਦੇ ਨਾਲ ਜਪਣਾ ਹੈ, ਨਮਸਕਾਰ ਦਾ ਕੀ ਭਾਵ ਹੈ, ਉਸ ਨੂੰ ਸਤਿਗੁਰ ਸਪਸ਼ਟ ਕਰਦੇ ਨੇ ਕਿ ਅਸੀਂ ਸਰੀਰਕ ਤੌਰ 'ਤੇ ਆਪਣੇ ਸਤਿਗੁਰ ਦੇ ਅੱਗੇ ਝੁਕਦੇ ਹਾਂ, ਮੱਥਾ ਟੇਕਦੇ ਹਾਂ। ਇਹ ਇੱਕ ਆਦਰ ਦਾ ਭਾਵ ਹੈ, ਇੱਕ ਸਤਿਕਾਰ ਹੈ ਆਪਣੇ ਸਤਿਗੁਰ ਦਾ। ਪਰ ਬਾਣੀ ਦੇ ਵਿੱਚ ਜੋ ਨਿਮਕ ਨਿਮਕ ਨਮਸਕਾਰੇ ਜੋ ਹੈ, ਉਸਦਾ ਕੀ ਭਾਵ ਹੈ? ਉਸਦਾ ਸਿਰਫ ਇੱਕੋ ਹੀ ਭਾਵ ਹੈ ਕਿ ਸਤਿਗੁਰੂ ਜਦੋਂ ਸੱਚਖੰਡ ਤੋਂ ਆਪਣੀ ਬਾਣੀ ਦਿੰਦੇ ਨੇ, ਉਹ ਸੱਚ ਦਾ ਹੋਕਾ ਦਿੰਦੇ ਨੇ, ਉਸ ਹੋਕੇ ਦੇ ਵਿੱਚ ਜੋ ਵੀ ਨਿਰਦੇਸ਼, ਜੋ ਵੀ ਹੁਕਮ ਉਸ ਦੇ ਵਿੱਚ ਲਿਖਿਆ ਗਿਆ, ਜੋ ਵੀ ਉਹਨਾਂ ਨੇ ਹੁਕਮ ਫਰਮਾਇਆ ਹੈ, ਉਸ ਨੂੰ ਜਦੋਂ ਜੀਵਾਤਮਾ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਂਦੀ ਹੈ, ਇਹ ਹੈ ਪਲ ਪਲ ਉਸ ਪਰਮਾਤਮਾ ਦੇ ਹੁਕਮ ਦਾ ਨਮਸਕਾਰ, ਉਸ ਦੇ ਉੱਪਰ ਚਰਨ ਵੰਦਨਾ। ਵੀ ਕਿਸ ਤਰੀਕੇ ਦੇ ਨਾਲ ਆਪਣੀ ਹਸਤੀ ਨੂੰ ਅਸੀਂ ਮਿਟਾ ਦੇਣਾ ਹੈ? ਇਹ ਹਸਤੀ ਮਿਟਾਉਣ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਆਪਣਾ ਸਿਰ ਕੱਟ ਕਰਕੇ ਰੱਖ ਦੇਣਾ ਹੈ। ਸਿਰ ਕੱਟਣ ਦਾ ਸਭ ਤੋਂ ਵੱਡਾ ਕੀ ਭਾਵ ਹੈ? ਕਿ ਹੋਮੈ ਨੂੰ ਤਿਆਗਣਾ ਹੈ। ਜਦ ਤੱਕ ਅੰਤਰ ਦੇ ਵਿੱਚ ਇਹ ਹੋਮੈ ਦੀ ਮੈਲ ਕੱਟੀ ਹੈ, ਹੋਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਈਂ, ਨਾਮ ਦਾ ਔਰ ਇਸ ਹੋਮੈ ਦਾ ਵਿਰੋਧ ਹੈ, ਦੋਨੋਂ ਇੱਕ ਜਗ੍ਹਾ ਇਕੱਠੇ ਨਹੀਂ ਰਹਿ ਸਕਦੇ। ਹੋਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਈ, ਯਾਨੀ ਕਿ ਹੋਮੈ ਇੱਕ ਬਹੁਤ ਹੀ ਗਹਿਰਾ ਔਰ ਅੰਤਰ ਤੱਕ ਮਾਰ ਕਰਨ ਵਾਲਾ ਰੋਗ ਹੈ। ਔਰ ਇਸ ਰੋਗ ਤੋਂ ਬਚੇ ਬਿਨਾਂ ਅਸੀਂ ਕਦੇ ਵੀ ਇਸ ਨਾਮ ਦੇ, ਇਸ ਸ਼ਬਦ ਦੇ ਮਜ਼ਮੂਨ ਨੂੰ ਪਹਿਚਾਣ ਨਹੀਂ ਸਕਦੇ। ਔਰ ਜਦ ਤੱਕ ਇਸ ਨੂੰ ਪਹਿਚਾਣਾਂਗੇ ਨਹੀਂ, ਇਹ ਜੀਵਾਤਮਾ ਕਦੇ ਵੀ ਉਸ ਅੰਤਰ ਦੇ ਵਿੱਚ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੀ। ਉਸ ਤੋਂ ਬਾਅਦ ਕਹਿੰਦੇ ਨੇ ਕਿ ਜਦੋਂ ਜੀਵਾਤਮਾ ਇਸ ਤਰੀਕੇ ਦੇ ਨਮਸਕਾਰ ਨੂੰ ਪ੍ਰਾਪਤ ਕਰ ਲੈਂਦੀ ਹੈ, ਉਸ ਵੇਲੇ ਅੰਤਰ ਦੇ ਵਿੱਚ ਜਾ ਕਰਕੇ ਉਸ ਨੂੰ ਉਹ ਦਰਸ਼ਨ ਹੁੰਦੇ ਨੇ। ਯਾਨੀ ਕਿ ਜਦ ਤੱਕ ਅੰਤਰ ਦੇ ਵਿੱਚ ਨੂਰਾਨੀ ਸਰੂਪ ਪ੍ਰਗਟ ਨਹੀਂ ਹੁੰਦਾ, ਤਦ ਤੱਕ ਇਹ ਜੀਵਾਤਮਾ ਇਹ ਸਾਰੀ ਮੈਲ 'ਚੋਂ ਨਿਕਲ ਨਹੀਂ ਸਕਦੀ, ਸਾਰੇ ਹੋਮੈ ਦੇ ਔਰ ਯਾਨੀ ਕਿ ਹੋਰ ਜੋ ਵਿਕਾਰ ਹਨ ਉਹਨਾਂ ਵਿਕਾਰਾਂ 'ਚੋਂ ਬਾਹਰ ਨਹੀਂ ਆ ਸਕਦੀ। ਉਸ ਤੋਂ ਬਾਅਦ ਸਪਸ਼ਟ ਕਰਦੇ ਨੇ ਮਿਥਿਆ ਪਰਸ, ਯਾਨੀ ਮਿਥਿਆ ਤੋਂ ਅਸੀਂ ਛੂਹਣਾ ਨਹੀਂ ਹੈ। ਕਿਸ ਨੂੰ? ਇਸ ਜਿਵਿਆ ਨੂੰ। ਇਹ ਜਿਵਿਆ ਜੋ ਹੈ ਇਸ ਮਿਥਿਆ ਤੋਂ ਦੂਰ ਰਹਿਣੀ ਚਾਹੀਦੀ। ਹੁਣ ਮਿਥਿਆ ਦਾ ਕੀ ਭਾਵ ਹੈ? ਮਿਥਿਆ ਕਿਸ ਨੂੰ ਕਹਿੰਦੇ ਨੇ? ਇਸ ਜਗਤ ਦੇ ਵਿੱਚ ਜੋ ਕੁਛ ਵੀ ਅਸੀਂ ਇਸ ਅੱਖਾਂ ਦੇ ਨਾਲ ਦੇਖਦੇ ਹਾਂ, ਇਹ ਸਭ ਝੂਠ ਹੈ। ਝੂਠ ਕਿਉਂ ਹੈ? ਕਿਉਂਕਿ ਪਰਲੇ ਦੇ ਵਿੱਚ ਇਹ ਸਭ ਨੇ ਖਤਮ ਹੋ ਜਾਣਾ ਹੈ। ਇੱਕ ਨਿਸ਼ਚਿਤ ਸੀਮਾ ਤੱਕ ਜਦੋਂ ਇਹ ਹੱਕ ਦੀ ਆਵਾਜ਼ ਆਪਣੇ ਆਪ ਹੀ ਸਿਮਟ ਜਾਂਦੀ ਹੈ, ਉਸ ਨੂੰ ਅਸੀਂ ਪਰਲੇ ਕਹਿੰਦੇ ਹਾਂ। ਉਸ ਤੋਂ ਬਾਅਦ ਫਿਰ ਇੱਕ ਨਿਸ਼ਚਿਤ ਸੀਮਾ ਤੱਕ ਇਹ ਹੋਰ ਸਿਮਟਦੀ ਹੈ, ਉਸ ਨੂੰ ਮਹਾਂਪਰਲੇ ਦੀ ਸੰਗਿਆ ਦਿੰਦੇ ਹਾਂ। ਯਾਨੀ ਕਿ ਪਰਲੇ ਔਰ ਮਹਾਂਪਰਲੇ ਦੇ ਵਿੱਚ ਇਹ ਤਿੰਨੋਂ ਲੋਕਾਂ ਦਾ ਰਾਜ ਔਰ ਇਹ ਜੜ ਔਰ ਚੇਤਨ, ਜਿਤਨੀਆਂ ਵੀ ਵਸਤੂਆਂ ਸਾਨੂੰ ਨਜ਼ਰ ਆ ਰਹੀਆਂ ਨੇ, ਇਹ ਸਭ ਖਤਮ ਹੋ ਜਾਂਦੀਆਂ ਨੇ। ਸਿਰਫ ਇੱਕ ਉਹੀ ਵਸਤੂ ਜਿਹੜੀ ਉਹ ਪਰਮਾਤਮਾ ਦਾ ਅੰਸ਼ ਹੈ, ਜਿਸ ਨੂੰ ਅਸੀਂ ਆਤਮਾ ਜਾਂ ਇਹ ਜੀਵਾਤਮਾ ਕਹਿੰਦੇ ਹਾਂ, ਚੇਤਨ ਸਰੂਪ ਹੈ, ਇਹੀ ਜੋ ਹੈ ਆਪਣੇ ਆਪ ਸਿਮਟਦੀ ਜਾਂਦੀ ਹੈ ਔਰ ਆਪਣੇ ਆਪ ਇਸ ਨੂੰ ਪਾਰ ਕਰਕੇ ਪਾਰ ਬ੍ਰਹਮ ਪਹੁੰਚ ਜਾਂਦੀ ਹੈ। ਕਿਉਂ? ਪਰਲੇ ਦੇ ਵਿੱਚ ਜੜ ਔਰ ਚੇਤਨ ਜਿਹੜੀਆਂ ਵਸਤੂਆਂ ਨੇ ਖਤਮ ਹੋਣਾ ਹੈ, ਉਸ ਵੇਲੇ ਇਸ ਜੀਵਾਤਮਾ ਨੇ ਪਾਰ ਬ੍ਰਹਮ ਵਿੱਚ ਪਹੁੰਚ ਜਾਣਾ ਹੈ। ਔਰ ਪਾਰ ਬ੍ਰਹਮ ਤੋਂ ਨਿਚਲੇ ਦੀਆਂ ਜਿਹੜੀਆਂ ਵਸਤੂਆਂ ਮਹਾਂਪਰਲੇ 'ਚ ਖਤਮ ਹੋਣਗੀਆਂ, ਉਸ ਲਈ ਆਪਣੇ ਆਪ ਇਹ ਜੀਵਾਤਮਾ ਜੋ ਹੈ ਸੱਚਖੰਡ ਪਹੁੰਚ ਜਾਏਗੀ। ਯਾਨੀ ਕਿ ਉਹ ਜਿਹੜੀ ਵਿਸਾਤ ਬੈਠੀ ਹੋਈ ਸੀ, ਜਿਹੜਾ ਖੇਲ ਚੱਲ ਰਿਹਾ ਸੀ ਉਹ ਸਤਪੁਰਸ਼ ਔਰ ਕਾਲ ਪੁਰਸ਼ ਦੇ ਵਿੱਚ, ਉਹ ਖੇਲ ਸਾਰਾ ਖਤਮ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਇਹੀ ਨਾਮ, ਇਹੀ ਸ਼ਬਦ ਜੋ ਜੋ ਉਸ ਉੱਪਰਲੇ ਮੰਡਲਾਂ ਤੋਂ ਉਸਦੀ ਰਚਨਾ ਕਰਦੇ ਹੋਏ ਨਿਚਲੇ ਮੰਡਲਾਂ ਦੀ ਤਰਫ ਜਾਂਦਾ ਹੈ, ਉਸੀ ਤਰੀਕੇ ਦੇ ਨਾਲ ਜੜ ਔਰ ਚੇਤਨ ਦੀਆਂ ਇਹ ਵਸਤੂਆਂ ਸਾਨੂੰ ਨਜ਼ਰ ਆਉਣ ਲੱਗ ਜਾਂਦੀਆਂ। ਯਾਨੀ ਕਿ ਪਾਣੀ ਕਈ ਵਾਰੀ ਸੁੱਕਿਆ, ਇਹ ਪ੍ਰਿਥਵੀ ਕਈ ਵਾਰੀ ਅਲੋਪ ਹੋਈ ਹੈ, ਕੋਈ ਨਹੀਂ ਜਾਣਦਾ ਇਹ ਸ੍ਰਿਸ਼ਟੀ ਕਦ ਤੋਂ ਸ਼ੁਰੂ ਹੈ ਔਰ ਕਦੋਂ ਇਸਨੇ ਖਤਮ ਹੋਣਾ ਹੈ। ਇਹ ਸਿਰਫ ਉਹੀ ਜਾਣਦਾ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਹੈ, ਔਰ ਉਹ ਸਿਰਫ ਆਪ ਉਹ ਅਵਿਨਾਸ਼ੀ, ਉਹ ਸਤਪੁਰਸ਼, ਯਾਨੀ ਕਿ ਉਸ ਦਾ ਵੀ ਅਵਤਾਰ, ਯਾਨੀ ਕਿ ਉਸ ਦੀ ਸਮਰੱਥਾ ਦੇਣ ਵਾਲਾ, ਉਹ ਅਨਾਮੀ, ਉਹ ਅਲਖ, ਉਹ ਅਗਮ, ਜੋ ਆਪਣੀ ਧੁੰਦ ਦੇ ਵਿੱਚ ਆਪਣੀ ਮੌਜ ਦੇ ਵਿੱਚ ਮਸਤ ਹੈ, ਉਹ ਇੱਕ ਐਸੀ ਸੁਪਰੀਮ ਤਾਕਤ ਹੈ ਜੋ कोई भी नहीं जान सकता। अगर असी उसनु जानना चाहते हाँ तो सिर्फ मन बुद्धि और सीमा चो निकल करके इस जीवात्मा अंतर दे विच इकट्ठा करके इस हक की आवाज़ के नाल जदों पौड़ी दर पौड़ी चढ़ के असी अपने सतगुरु के कोल पहुँचते हाँ, सतगुरु ले जा करके सानू सतपुरुष की गोद विच बिठाते हैं, उत्थे जा करके इस जीवात्मा बाकी की समर्था जो है यानी कि बाकी के चार सूरजा की समर्था दिती जाती है। इसी करके सतपुरुष नूं असी अवतार कहिंदे हां उस अनामी का, क्यों? क्योंकि यह अवस्था जो है सिर्फ सतपुरुष ही सानू दे सकते हैं। जब तक वो ताकत वो समर्था सानू नहीं देंगे असी उस अनामी तक पहुँचने की समर्था नहीं प्राप्त कर सकते, उसनू नहीं जान सकते। यानी कि यह शब्द सिर्फ सचखंड तेज नहीं है, उस अनामी तो शुरू है लेकिन उत्थे गुप्त रूप दे विच है, उत्थे की है ना कोई रंग है ना रूप है ना कोई आवाज़ है, जो कुछ भी है उत्थे जाके संतान ने भी चुप्पी साध ली कि सिर्फ मन और आत्मा के जरिए पूरा निर्मल और चेतन स्वरूप उत्थे जा करके ही उसनू असी महसूस कर सकते हैं। सिर्फ शब्दों के नाल उसनू किसी भी वस्तु दे तुलना करके इस जगत दे विच दर्शाया नहीं जा सकता। सो सतगुरु उत्थे स्पष्ट करते हैं कि यह ता ही होएगा जदों असी इस जीव नू इस मिथ्या दे यानी कि जो गुण गा रही है इस जगत दे यानी तियां पुत्र दे गुण गा रही है। सिर्फ झूठ बोलन दा यह भाव नहीं है कि असी अपने आप नू जो है वा छुपांदे हाँ, जो नहीं हाँ उसनू प्रगट करन दी कोशिश करते हैं और उसी नू झूठ कहा जाता है। यह सिर्फ मिथ्या दा एक अंग है, बाकी मिथ्या पूरी रूप दे विच यह है कि जदों भी असी इस जगत दे नाल प्रीत करते हैं जगत झूठा है, इस करके इस नू मिथ्या दी संज्ञा दी गई है। यानी कि कूड़ राजा कूड़ प्रजा कूड़ सब संसार इस संसार की हर वस्तु जो भी इस मन बुद्धि की और इन अखा के नाल असी देखते हाँ उसने मिट जाना है, उसने खत्म हो जाना है। और इन दे जदों असी गुण गाते हैं इस जिव्या दे विच विकार इकट्ठा करते हैं और जिव्या यानी कि दस इंद्रिया दे विचों एक ज्ञानेंद्री है और इस एक ज्ञानेंद्री नू असी अज तक पवित्र नहीं कर सके और जब तक इस नू पवित्र नहीं करांगे अंतर दे विच सानू सतगुरां दे और नूरानी रूप प्रगट नहीं होंदा। और जब तक वो प्रगट नहीं होएगा तद तक असी हुमै की मैल नू असी धो नहीं सकते और उस सच नू प्राप्त नहीं कर सकांगे। अगली तुक विच होर स्पष्ट कर देंदे ने परतरे रूपरेख यानी कि पराई स्त्री पराया तन पराया रूप यानी इस जगत दे विच जो कुछ भी असी देखते हाँ जब तक इन अखा दे नाल यानी कि साड़ी अख नीवी नहीं होंदी इस नू त्यागदे नहीं इन अखा दे नाल असी किस नू देखना है। सतगुरु इस उपदेश नू स्पष्ट करते हैं कि इन अखा दे विच असी अपने सतगुरु दे उस रूप नू वसाना है। यह जानी जगत दे जितने भी रूप असी देखते हाँ यह सारे झूठे ने, यानी मन दे हुक्म दे विच आ करके इन अखा दे नाल असी इन्ने सूक्ष्म रूप दे विच ऐसे भयानक कर्म कर बैठते हाँ। निमक कड़ी काम स्वाद कारण कोट दिनस दुख पावे यानी कि एक कड़ी एक निमक कड़ी इस अख दे नाल असी किसी इस पराई स्त्री नू काम वासना दे नाल देखते हाँ तो उसका फल इस जीवात्मा नू एक करोड़ दिन जो है दुख सहने पैंदे ने। और दुख भी कैसे, एक ऐसा नरक है जिसे तपदे खंभा दा नरक उसनू कहा जाता है। इस जीवात्मा नू 36,000 साल एक निमक कड़ी काम स्वाद कारण दा भोग देना पैंदा है। यानी इस जीवात्मा नू उस तपदे खंभा दे नाल लगाया जाता है, उस वेले चीख पुकार नू सुनन वाला कोई नहीं होंदा। और विचार करके देसो कि इस अख दे नाल असी किस तरीके दे नाल हर कड़ी हर पल ऐसे ऐसे भयानक कर्म बना रहे हैं कि इस तो असी अख बंद करके बैठे हाँ। यानी अख कर्म करन वेले असी अख बंद कर लेंदे हाँ पर यह नहीं सोचते कि जदों इस जीवात्मा नू भुगतान करना पेगा इस कर्मां नू सानू इस देह ते भुगताने पैणगे भावे सूक्ष्म देह ते भावे कारण देह ते यानी नरका दा भोग भोगना पेगा। उस वेले साडा की असर होएगा, उस वेले इस दी चीख पुकार नू कोई नहीं सुनेगा। फिर के अगे रखिए जित दिसे दरबार मुँह के बोलन बोलीए जित सुन तरे प्यार। गुरु नानक साहब ने अपनी बाणी स्पष्ट किया उस वे नरकों के जो असी भोग भोग रहे होंगे उस वे रोंदे हाँ पिटते हाँ कि फिर के अगे की रखिए तेरे अगे असी की रखिए जिस दे नाल तेरा दरबार यानी कि तेरे नूरानी रूप नू असी अपने अंतर दे विच प्राप्त कर सकीए। विचार करके देखो असी सतगुरां दे कोल आंदे हाँ 50 लाख या 1 करोड़ की फरियाद करते हाँ और जेब दे विचों 2, 4, 5, 10 रुपए का मत्था टेक करके अपने आप नू बड़ा उच्चा समझते हाँ। विचार करके देखो क्या सतगुरु नू इह भेटा चाहिए है? सतगुरु ते मन की भेटा मंदा मन भेटा सतगुर के पास ते सेवक के कारज राज। असी अगर सचमुच दे सेवक हाँ पूर्ण सेवक बनना चाहते हाँ तो अपने मन नू असी अर्पण करना चाहिए अपने सतगुरु नू भेट करना चाहिए। उत्थे असी साफ जवाब दे देने हाँ कि मन असी तुहानू किस तरीके नाल भेट कर सकते हाँ। यानी कि ये भौतिक वस्तुआं जो उस दाते कोलों लैंदे हाँ उस परमात्मा कोलों लैंदे हाँ ਔਰ ਉਸਦਾ ਇੱਕ ਕਣ ਉਸਨੂੰ ਭੇਂਟ ਕਰਕੇ ਅਸੀਂ ਹੋਮਾਂ ਦੇ ਵਿੱਚ ਵਿਚਰਦੇ ਹਾਂ ਕਿ ਅਸੀਂ ਲੰਗਰ ਚਲਾ ਦਿੱਤੇ, ਅਸੀਂ ਦਾਨ ਪੁੰਨ ਕਰ ਦਿੱਤਾ ਜਾਂ ਹੋਰ ਕਈ ਤਰੀਕੇ ਦੀ ਸੇਵਾ ਕਰ ਦਿੱਤੀ। ਇਹ ਹੋਮਾਂ ਦੀ ਸੇਵਾ ਹੈ, ਸਵਾਰਥ ਦੀ ਸੇਵਾ ਹੈ, ਲਿਸਟ ਦੀ ਸੇਵਾ ਹੈ, ਜਿਹੜੀ ਸਦੀਆਂ ਤੋਂ ਹੀ ਇਹ ਲਿਸਟ ਅਸੀਂ ਜੇਬ 'ਚ ਰੱਖ ਕਰਕੇ ਬੈਠੇ ਹਾਂ, ਅੱਜ ਤੱਕ ਉਸ ਲਿਸਟ ਨੂੰ ਪੂਰਾ ਨਹੀਂ ਕਰ ਸਕੇ। ਅਤੇ ਵਿਚਾਰ ਕਰਕੇ ਦੇਖੋ, ਇਸ ਸੰਸਾਰ ਦੀਆਂ ਜਿਤਨੀਆਂ ਵੀ ਵਸਤੂਆਂ ਸਾਨੂੰ ਨਜ਼ਰ ਆ ਰਹੀਆਂ ਨੇ, ਇਹ ਸਾਰੀਆਂ ਇਸ ਲਿਸਟ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਜਨਮ ਦੇ ਵਿੱਚ ਜ਼ਰੂਰ ਲਿਖੀਆਂ ਸਨ। ਕਈ ਜਨਮ ਦੇ ਵਿੱਚ ਅਸੀਂ ਇਹਨਾਂ ਨੂੰ ਪ੍ਰਾਪਤ ਕੀਤਾ ਔਰ ਪ੍ਰਾਪਤ ਕਰਨ ਦੇ ਬਾਅਦ ਵੀ ਸਾਨੂੰ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਆਉਣਾ ਪਿਆ। ਯਾਨੀ ਕਿ ਕੋਈ ਵੀ ਵਸਤੂ ਮੁੱਖ ਰੱਖ ਕਰਕੇ ਦੇਖ ਲਓ, ਅੱਜ ਅਗਰ ਅਸੀਂ ਧੀਆਂ ਪੁੱਤਰ ਜਨਮ ਲੈਂਦੇ ਨੇ, ਅਸੀਂ ਢੋਲ ਢਮੱਕੜ ਵਜਾਉਂਦੇ ਹਾਂ, ਮਿਠਾਈਆਂ ਵੰਡਦੇ ਹਾਂ, ਪਰ ਜਦੋਂ ਇਹ ਧੀਆਂ ਪੁੱਤਰ ਪਰਮਾਤਮਾ ਵਾਪਸ ਲੈ ਲੈਂਦਾ, ਸਾਨੂੰ ਕਿਤਨਾ ਦੁੱਖ ਲੱਗਦਾ ਹੈ। ਜਦੋਂ ਸਾਨੂੰ ਘਰੋਂ ਕੱਢ ਦਿੰਦੇ ਨੇ, ਉਸ ਤੋਂ ਜ਼ਿਆਦਾ ਦੁੱਖ ਲੱਗਦਾ ਹੈ। ਜਦੋਂ ਸਾਡੇ ਉੱਪਰ ਧਿਆਨ ਹੀ ਨਹੀਂ ਦਿੰਦੇ, ਤਾਂ ਉਸ ਤੋਂ ਵੀ ਜ਼ਿਆਦਾ ਦੁੱਖ ਲੱਗਦਾ ਹੈ। ਯਾਨੀ ਜਗਤ ਦੀ ਕੋਈ ਵੀ ਵਸਤੂ, ਯਾਨੀ ਕਿ ਪ੍ਰਾਪਤ ਕਰਨ ਤੋਂ ਪਹਿਲੇ ਵੀ ਅਸੀਂ ਦੁਖੀ ਸਾਂ, ਪ੍ਰਾਪਤ ਕਰਨ ਦੇ ਬਾਅਦ ਵੀ ਅਸੀਂ ਦੁਖੀ ਹਾਂ, ਤਾਂ ਫਿਰ ਉਸ ਤੋਂ ਬਾਅਦ ਇਸ ਲਿਸਟ ਨੂੰ ਬਣਾਉਣ ਦਾ ਜਾਂ ਜੇਬ 'ਚ ਰੱਖ ਕੇ ਘੁੰਮਣ ਦਾ ਕੀ ਫਾਇਦਾ? ਯਾਨੀ ਕਿ ਇਹ ਮਨ ਦੀ ਲੀਲਾ ਹੈ, ਮਨ ਨੇ ਸਾਨੂੰ ਸਮਝਾਇਆ ਹੈ, ਮਨ ਦੀਆਂ ਦਲੀਲਾਂ ਨੇ, ਮਨ ਦੀ ਆਸ਼ਾ ਨੂੰ ਤ੍ਰਿਸ਼ਨਾ ਨੂੰ ਅਸੀਂ ਸ਼ਾਂਤ ਕਰਨ ਲੱਗੇ ਹਾਂ। ਮਨ ਕਦੀ ਵੀ ਸ਼ਾਂਤ ਨਹੀਂ ਹੋਇਆ। ਵਿਚਾਰ ਕਰਕੇ ਦੇਖੋ, ਉਹਨਾਂ ਜੀਵਾਤਮਾ ਨੂੰ ਦੇਖੋ ਜਿਹਨਾਂ ਨੂੰ ਇਸ ਜਗਤ ਦੇ ਵਿੱਚ ਭੌਤਿਕ ਵਸਤੂਆਂ ਸਾਰੀਆਂ ਪ੍ਰਾਪਤ ਨੇ, ਦੇਹ ਵੀ ਪ੍ਰਾਪਤ ਹੈ, ਨਿਰੋਗਤਾ ਪ੍ਰਾਪਤ ਹੈ, ਹਰ ਵਸਤੂ ਮਿਲੀ ਹੋਈ ਹੈ। ਉਸ ਤੋਂ ਬਾਅਦ ਜਦੋਂ ਉਹ ਇਕੱਲੇ ਬੈਠਦੇ ਨੇ ਤਾਂ ਉਹਨਾਂ ਨੂੰ ਅਕੇਲਾਪਨ ਖਾਣ ਨੂੰ ਦੌੜਦਾ ਹੈ। ਇਹ ਕੀ ਹੈ? ਇਹ ਜੀਵਾਤਮਾ ਦੀ ਪਿਆਸ ਹੈ, ਭੁੱਖ ਹੈ, ਤੜਫ ਹੈ ਆਪਣੇ ਮੂਲ ਨੂੰ ਪ੍ਰਾਪਤ ਕਰਨ ਦੀ। ਔਰ ਇਸ ਜਗਤ ਦੇ ਪਤਨ ਦਾ ਕਾਰਨ ਵੀ ਇਹੀ ਹੈ ਕਿ ਜੀਵਾਤਮਾ ਆਪਣੇ ਮੂਲ ਤੋਂ ਗਿਰ ਚੁੱਕੀ ਹੈ ਔਰ ਉਸ ਦੀ ਪਿਆਸ ਬੁਝਾਉਣ ਵਾਸਤੇ ਅਸੀਂ ਅੱਜ ਤੱਕ ਕੋਈ ਲਿਸਟ ਨਹੀਂ ਬਣਾਈ, ਅੱਜ ਤੱਕ ਕੋਈ ਐਸਾ ਉਪਕਰਮ ਨਹੀਂ ਕੀਤਾ, ਅੱਜ ਤੱਕ ਕੋਈ ਐਸਾ ਉਦਮ ਨਹੀਂ ਕੀਤਾ, ਕੋਈ ਉਪਰਾਲਾ ਨਹੀਂ ਕੀਤਾ ਇਸ ਜਨਮ ਮਨੁੱਖੇ ਜਨਮ ਦੇ ਵਿੱਚ ਆ ਕਰਕੇ, ਜਦਕਿ ਇੱਕੋ ਹੀ ਦਰਵਾਜ਼ਾ ਹੈ ਮੁਕਤੀ ਦਾ। ਅਸੀਂ ਕਦੇ ਵੀ ਇਸ ਜੀਵਾਤਮਾ ਨੂੰ ਉਸ ਸੱਚ ਤੋਂ ਮਿਲਾਉਣ ਵਾਸਤੇ, ਇਸ ਦੀ ਪਿਆਸ ਮਿਟਾਉਣ ਵਾਸਤੇ ਕੋਈ ਵੀ ਉਪਕਰਮ ਨਹੀਂ ਕੀਤਾ, ਔਰ ਜਿਸ ਦੀ ਵਜ੍ਹਾ ਇਹ ਹੈ ਕਿ ਅਸੀਂ ਮਨ ਦਾ ਸੰਗ ਕੀਤਾ ਹੈ, ਸਾਕਤ ਦਾ ਸੰਗ ਕੀਤਾ ਹੈ। ਔਰ ਜਦ ਤੱਕ ਅਸੀਂ ਇਹਨਾਂ ਅੱਖਾਂ ਦੇ ਨਾਲ, ਇਸ ਜ਼ਬਾਨ ਦੇ ਨਾਲ ਇਸ ਤਰੀਕੇ ਦੇ ਫੋਕਟ ਕਰਮ, ਨਿਵਲੀ ਕਰਮ ਬਣਾਉਣੇ ਬੰਦ ਨਹੀਂ ਕਰਾਂਗੇ, ਤਾਂ ਵਿਚਾਰ ਕਰੋ ਇਹ ਬੰਧਨ ਇਸ ਜੀਵਾਤਮਾ ਨੂੰ ਜਿਹੜੇ ਕਰਮਾਂ ਦੇ ਪਏ ਹੋਏ ਨੇ ਕਿਸ ਤਰੀਕੇ ਦੇ ਨਾਲ ਖੁੱਲ੍ਹਣਗੇ। ਔਰ ਜਦ ਤੱਕ ਇਹ ਬੰਧਨ ਖੁੱਲ੍ਹਣਗੇ ਨਹੀਂ, ਇਹ ਜੀਵਾਤਮਾ ਅੰਤਰ ਦੇ ਵਿੱਚ ਨਾ ਸਿਮਟ ਸਕਦੀ ਹੈ, ਨਾ ਚੜ੍ਹਾਈ ਕਰ ਸਕਦੀ ਹੈ। ਅਸੀਂ ਜਾਦੂ ਮੰਤਰ ਸਮਝ ਕੇ ਬੈਠੇ ਹਾਂ ਕਿ ਅੱਖ ਬੰਦ ਕਰਕੇ ਅਸੀਂ ਜਪਾਂਗੇ ਤਾਂ ਜੋ ਸੁਰਤ ਜੋ ਹੈ ਸਿਮਟ ਜਾਏਗੀ। ਸੁਰਤ ਦੀ ਤਾਕਤ ਕੀ ਹੈ ਕਿ ਕਦੀ ਆਪਣੇ ਆਪ ਨਹੀਂ ਸਿਮਟ ਸਕਦੀ। ਅਗਰ ਵਿਚਾਰ ਕਰੋ ਸਿਮਟ ਸਕਦੀ ਹੁੰਦੀ ਤਾਂ ਕਦੋਂ ਤੋਂ ਇਹ ਜੀਵਾਤਮਾ ਇਸ ਜਗਤ ਵਿੱਚ ਉਤਰ ਕੇ ਆਈ ਹੈ, ਕਿਤਨੇ ਜਨਮ ਲੈ ਚੁੱਕੀ ਹੈ। ਕੋਈ ਪਹਿਲਾ ਜਨਮ ਨਹੀਂ ਹੈ ਮਨੁੱਖ ਦਾ, ਇਹ ਕਦ ਦੇ ਅਸੀਂ ਸੱਚ ਨੂੰ ਪ੍ਰਾਪਤ ਕਰ ਚੁੱਕੇ ਹੁੰਦੇ, ਕਦ ਦੇ ਸੱਚਖੰਡ ਪਹੁੰਚ ਚੁੱਕੇ ਹੁੰਦੇ। ਇਸ ਤੋਂ ਸਪਸ਼ਟ ਹੈ ਅਸੀਂ ਇੱਥੇ ਬੈਠੇ ਹਾਂ ਕਿ ਕੋਈ ਐਸੀ ਗੱਲ ਹੈ ਜਿਹੜੀ ਇਸ ਮਨ ਨੇ ਸਾਨੂੰ ਸਮਝਣ ਨਹੀਂ ਦਿੱਤੀ। ਔਰ ਉਹ ਕਿਹੜੀ ਗੱਲ ਹੈ? ਉਹ ਇੱਕੋ ਹੀ ਗੱਲ ਹੈ, ਇਹ ਸਾਰੀ ਤਾਕਤ, ਸਾਰੀ ਸਮਰੱਥਾ, ਸਾਰਾ ਨਾਮ, ਸਾਰਾ ਕੀਰਤਨ ਉਹ ਸਤਿਗੁਰੂ ਦੇ ਅੰਦਰ ਪ੍ਰਗਟ ਹੈ। ਔਰ ਸਤਿਗੁਰੂ ਉਦੋਂ ਹੀ ਉਸ ਕੀਰਤਨ ਨੂੰ ਪ੍ਰਗਟ ਕਰਦੇ ਨੇ, ਉਦੋਂ ਹੀ ਜਪ ਨੂੰ ਦਿੰਦੇ ਨੇ ਜਦੋਂ ਉਹ ਦੇਖ ਲੈਂਦੇ ਨੇ ਕਿ ਜੀਵਾਤਮਾ ਤੜਫ ਰਹੀ ਹੈ ਆਪਣੇ ਮੂਲ ਦੇ ਵਿੱਚ ਸਮਾਉਣ ਵਾਸਤੇ। ਕੋਈ ਮਤ ਕੋਈ ਸੰਕਾਰ ਦੇ ਵਿੱਚ ਬੈਠੇ ਕਿ ਅਸੀਂ ਇਤਨੇ ਕਰਮ ਕਰ ਲਵਾਂਗੇ ਔਰ ਉੱਚੇ ਕਰਮ ਕਰਨ ਦੇ ਬਾਅਦ ਕਿ ਸਤਿਗੁਰੂ ਜੋ ਹੈ ਸਾਨੂੰ ਇਹ ਦਾਤ ਬਖਸ਼ ਦੇਣਗੇ। ਇਹ ਸਾਰੇ ਕਰਮ, ਸਾਰੇ ਉਦਮ, ਸਾਰੀ ਮਿਹਨਤ ਕਰਨ ਦੇ ਬਾਅਦ, ਸਾਰਾ ਮਜ਼ਬੂਨ ਪੂਰਾ ਕਰਨ ਦੇ ਬਾਅਦ ਵੀ ਇਹ ਉਸ ਸਤਿਗੁਰੂ ਦੀ ਆਪਣੀ ਮੌਜ ਹੈ, ਉਸ ਦੀ ਆਪਣੀ ਪ੍ਰਸੰਨਤਾ ਹੈ ਕਿ ਉਹ ਸਾਨੂੰ ਦਾਤ ਦੇਵੇ ਜਾਂ ਨਾ ਦੇਵੇ। ਇਹ ਦੂਸਰੀ ਗੱਲ ਹੈ ਕਿ ਉਹ ਆਉਂਦੇ ਹੀ ਦੇਣ ਵਾਸਤੇ ਨੇ ਇਸ ਦਾਤ ਨੂੰ, ਯਾਨੀ ਕਿ ਦਾਨ ਨੂੰ, ਪਰ ਉਹ ਦਿੰਦੇ ਕਿੱਥੇ ਨੇ? ਅੰਤਰ ਦੇ ਵਿੱਚ। ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮੇ ਰਾਖਣ ਹਾਰ, ਤਿਸ ਠਾਕੁਰ ਕੋ ਸਦਾ ਨਮਸਕਾਰ। ਯਾਨੀ ਕਿ ਉਸਦਾ ਨਮਸਕਾਰ ਕੀ ਹੈ? ਜਿਹੜਾ ਇਸ ਗਰਭ ਜੂਨ ਦੇ ਵਿੱਚ ਪ੍ਰਤਪਾਲਨਾ ਕਰਦਾ ਹੈ। ਗਰਭ ਜੂਨ ਦੇ ਵਿੱਚ ਕਿਸ ਤਰ੍ਹਾਂ ਪ੍ਰਤਪਾਲਨਾ ਕਰਦੇ ਨੇ? ਜਿਸ ਲਈ ਮਨੁੱਖਾ ਜਨਮ ਵਿੱਚ ਆਉਣ ਵਾਸਤੇ ਇਸ ਗਰਭ ਜੋਨੀ ਦੇ ਵਿੱਚ ਇਸ ਜੀਵਾਤਮਾ ਨੂੰ ਪ੍ਰਵੇਸ਼ ਦਿੱਤਾ ਜਾਂਦਾ ਹੈ, ਉਸ ਵੇਲੇ ਸਤਿਗੁਰੂ ਆਪਣੀ ਤਵੱਜਾ ਦਿੰਦੇ ਨੇ ਔਰ ਇਸ ਜੀਵਾਤਮਾ ਨੂੰ ਪਿਛਲੇ ਕਈ ਜਨਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਔਰ ਪਿਛਲੇ ਕਈ ਜਨਮਾਂ ਦਾ ਗਿਆਨ ਪ੍ਰਾਪਤ ਕਰਕੇ ਇਹ ਜੀਵਾਤਮਾ ਰੋਂਦੀ ਹੈ, ਵਿਲਖਦੀ ਹੈ, ਆਪਣੇ ਆਪ ਨੂੰ ਤਿਕਾਰਦੀ ਹੈ ਕਿ ਮੈਂ ਇਤਨੇ ਜਨਮ ਲੈ ਕਰਕੇ ਵੀ ਕੈਸੇ ਕੈਸੇ ਭੈੜੇ ਕਰਮ ਕੀਤੇ ਔਰ ਸਤਿਗੁਰੂ ਦਾ ਕਦੀ ਸ਼ੁਕਰ ਗੁਜ਼ਾਰ ਨਹੀਂ ਕੀਤਾ। ਔਰ ਉਸ ਲਈ ਇੱਕੋ ਮਨ, ਇੱਕੋ ਚਿੱਤ, ਇੱਕੋ ਲਿਵ ਲਾਉਂਦੀ ਹੈ ਉਹ ਸਤਿਗੁਰੂ ਦੇ ਵਿੱਚ ਔਰ ਇੱਕੋ ਹੀ ਵਾਅਦਾ ਕਰਦੀ ਹੈ ਕਿ ਮੈਂ ਇਸ ਜਗਤ ਵਿੱਚ ਆ ਕਰਕੇ ਤੇਰੇ ਗੁਣ ਗਾਵਾਂਗੀ, ਤੈਨੂੰ ਪ੍ਰਾਪਤ ਕਰਾਂਗੀ, ਹੁਣ ਮੈਂ ਕਦੇ ਵੀ ਇਸ ਤਰੀਕੇ ਦਾ ਕੋਈ ਨਿਵਲੀ ਕਰਮ ਨਹੀਂ ਕਰਾਂਗੀ। ਪਰ ਜਦੋਂ ਉਸਦਾ ਜਨਮ ਹੁੰਦਾ ਹੈ, ਮਨ ਔਰ ਮਾਇਆ ਨਾਲ ਲੱਗ ਜਾਂਦੇ ਨੇ, ਫਿਰ ਉਹ ਭੁੱਲ ਜਾਂਦੀ ਹੈ, ਉਹ ਸਾਰੇ ਵਾਅਦੇ ਭੁੱਲ ਜਾਂਦੀ ਹੈ ਕਿ ਨਰਕਾਂ ਤੋਂ ਸਤਿਗੁਰੂ ਨੇ ਕਿਸ ਤਰੀਕੇ ਨਾਲ ਕੱਢਿਆ ਸੀ। ਬਿਲਕ ਬਿਲਕ ਕਰਕੇ ਜਿਸਲੇ ਵਿਕਾਰਦੀ ਹੈ ਕਿ ਤੇਰੇ ਅੱਗੇ ਕੀ ਰੱਖਾਂ ਕਿ ਤੈਨੂੰ ਮੇਰਾ ਤੁਹਾਨੂੰ ਅੰਤਰ ਦੇ ਵਿੱਚ ਮੈਂ ਪ੍ਰਾਪਤ ਕਰ ਸਕਾਂ, ਕਿਹੜੀ ਬੋਲੀ ਬੋਲਾਂ? ਜਿਸਲੇ ਮਨੁੱਖੇ ਜਨਮ ਦੇ ਵਿੱਚ ਸਤਿਗੁਰਾਂ ਨੇ ਇਸ ਨੂੰ ਬਖਸ਼ਿਆ ਸੀ, ਇਹ ਜ਼ਬਾਨ ਦਿੱਤੀ ਸੀ, ਇਸ ਜ਼ਬਾਨ ਦੇ ਨਾਲ ਉਸਨੇ ਜਗਤ ਦੇ ਗੁਣ ਗਾਏ, ਹੁਣ ਉਹ ਸ਼ਰਮਿੰਦੀ ਆਉਂਦੀ ਹੈ ਗਰਭ ਜੂਨ ਦੇ ਵਿੱਚ ਬੈਠੀ ਇਹ ਤੂੰ ਉਚਾਰਦੀ ਹੈ ਕਿ ਮੈਂ ਕਿਹੜੀ ਬੋਲੀ ਬੋਲਾਂ, ਜਿਸ ਨੂੰ ਸੁਣ ਕਰਕੇ ਤੈਨੂੰ ਪਿਆਰ ਆਵੇ ਔਰ ਤੂੰ ਮੈਨੂੰ ਅੰਤਰ ਦੇ ਵਿੱਚ ਪ੍ਰਾਪਤ ਹੋਵੇ। ਉਸ ਵੇਲੇ ਸਤਿਗੁਰੂ ਫਿਰ ਰਹਿਮਤ ਕਰਦੇ ਨੇ, ਫਿਰ ਤਰਸ ਖਾਂਦੇ ਨੇ, ਫਿਰ ਕੀ ਕਹਿੰਦੇ ਨੇ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠ ਕਰਕੇ ਉਸ ਪਰਮਾਤਮਾ ਦੇ ਨਾਲ ਜੁੜ, ਯਾਨੀ ਕਿ ਜਿਸ ਵੇਲੇ ਮਨੁੱਖ ਜਨਮ ਦਿੰਦੇ ਨੇ ਉਸ ਨੂੰ ਇਹ ਗਿਆਨ ਵੀ ਦਿੰਦੇ ਨੇ, ਇਹ ਸੋਝੀ ਵੀ ਦਿੰਦੇ ਨੇ, ਆਪਣੀ ਤਾਕਤ ਔਰ ਸਮਰੱਥਾ ਵੀ ਦਿੰਦੇ ਨੇ। ਅਗਰ ਉਹਨਾਂ ਦੀ ਤਾਕਤ ਨਾਲ ਇਹ ਜੜ ਔਰ ਚੇਤਨ ਇਹ ਕੰਮ ਕਰ ਰਿਹਾ ਹੈ, ਸੂਰਜ ਆਪਣੀ ਜਗ੍ਹਾ ਖੜ੍ਹਾ ਹੈ, ਚੰਦਰਮਾ ਖੜ੍ਹਾ ਹੈ, ਆਕਾਸ਼ ਖੜ੍ਹਾ ਹੈ, ਇਹਨਾਂ ਦੇ ਥੱਲੇ ਕੋਈ ਖੰਭਾ ਹੈ, ਆਪਣੇ ਧੁਰੇ 'ਤੇ ਘੁੰਮ ਰਹੇ ਨੇ, ਇੱਕ ਦੂਸਰੇ 'ਤੇ ਚੱਕਰ ਲਗਾ ਰਹੇ ਨੇ, ਇੱਕ ਨਿਸ਼ਚਿਤ ਸੀਮਾ ਨਿਸ਼ਚਿਤ ਅਵਧੀ ਦੇ ਵਿੱਚ, ਜਾਂ ਸਤਿਗੁਰਾਂ ਦੀ ਤਾਕਤ ਇਸ ਤਰੀਕੇ ਦੇ ਨਾਲ ਜੜ ਨੂੰ ਕਾਇਮ ਰੱਖ ਸਕਦੀ ਹੈ, ਤੇ ਕਿਆ ਚੇਤਨ ਨੂੰ ਤਾਕਤ ਨਹੀਂ ਦੇ ਸਕਦੀ? ਕਿਆ ਚੇਤਨ ਦੀ ਆਪਣੀ ਸਮਰੱਥਾ ਨਹੀਂ ਹੈ? ਕਿਆ ਉਹ ਸਤਿਗੁਰ ਕੋਲ ਤਾਕਤ ਨਹੀਂ ਲੈ ਸਕਦੀ? ਪਰ ਕਦੋਂ ਲਏਗੀ? ਸਾਧ ਸੰਗਤ ਜੀ, ਉਦੋਂ ਹੀ ਲਏਗੀ ਜਦੋਂ ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਆਏਗੀ। ਅਗਰ ਹੁਕਮ ਤੋਂ ਬਾਹਰ ਰਹੇਗੀ ਤੇ ਮਤ ਜਾਣਨਾ ਅਸੀਂ ਪਹਿਲੀ ਵਾਰੀ ਗੁਰੂ ਦੇ ਚਰਨੀ ਨਹੀਂ ਲੱਗੇ। 50 ਸਾਲ ਹੋ ਗਏ ਇਸ ਜਨਮ ਨੂੰ, ਅਸੀਂ ਮਿੱਟੀ ਕਰ ਬੈਠੇ ਹਾਂ, ਆਖਰੀ ਪੌੜੀ ਤੇ ਖੜੇ ਹਾਂ, ਨਰ ਚੁੱਕੇ, ਯਾਨੀ ਕਿ ਕਦੋਂ ਇਹ ਹੱਥ ਫਿਸਲ ਗਿਆ ਨਾ ਤੇ ਉਸ ਤੋਂ ਬਾਅਦ ਜ਼ਮੀਨ ਤੇ ਰਹਿ ਜਾਵਾਂਗੇ। ਔਰ ਜ਼ਮੀਨ ਕੀ ਹੈ? 84 ਲੱਖ ਜਾਮਿਆਂ ਦੇ ਵਿੱਚ ਨਿਚਲੀਆਂ ਜੂਨਾਂ ਜਿਹੜੀਆਂ ਨੇ, ਕੀੜੇ ਮਕੌੜੇ ਦੀਆਂ, ਪਤੰਗਾਂ ਦੀਆਂ ਜੂਨਾਂ, ਕਿ ਜਿਹਨਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਕਦੋਂ ਉਧਾਰ ਹੋਏਗਾ, ਕਿਸ ਤਰੀਕੇ ਦੇ ਨਾਲ ਅਸੀਂ ਫਿਰ ਇਸ ਦਰਵਾਜ਼ੇ ਨੂੰ, ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕਰ ਵੀ ਸਕਾਂਗੇ ਜਾਂ ਨਹੀਂ ਪ੍ਰਾਪਤ ਕਰ ਸਕਾਂਗੇ। ਇਹੀ ਚੇਤਾਉਣ ਵਾਸਤੇ ਸਤਿਗੁਰੂ ਸੱਚਖੰਡ ਤੋਂ ਇਹ ਬਾਣੀ ਦਿੰਦੇ ਨੇ। ਪਰ ਜਦ ਤੱਕ ਇਹ ਜੀਵਾਤਮਾ ਇਸ ਮਨ ਦੇ ਸੰਗ ਨੂੰ ਨਹੀਂ ਨਾ ਛੱਡਦੀ, ਤਦ ਤੱਕ ਉਹਨੂੰ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੀ। ਉਸ ਤੋਂ ਬਾਅਦ ਸਪਸ਼ਟ ਕਰਦੇ ਨੇ, ਕਰਨ ਨਾ ਸੁਣੈ ਯਾਨੀ ਕੰਨ, ਕਦੇ ਨਾ ਸੁਣੈ ਕਾਹੂ ਯਾਨੀ ਕਿ ਕਦੇ ਵੀ। ਐਸੀ ਭਾਸ਼ਾ, ਐਸੀ ਬਾਣੀ, ਅਸੀਂ ਕੈਸੀ ਭਾਸ਼ਾ ਸੁਣਨੀ ਪਸੰਦ ਕਰਦੇ ਹਾਂ, ਕੈਸੀ ਬਾਣੀ ਸੁਣਨੀ ਪਸੰਦ ਕਰਦੇ ਹਾਂ। ਇਸ ਜਗਤ ਦੇ ਵਿੱਚ ਸਾਨੂੰ ਆਪਣੇ ਬੱਚੇ ਦੀ ਆਵਾਜ਼ ਕਿਤਨੀ ਸੁੰਦਰ ਲੱਗਦੀ ਹੈ, ਜਿਸ ਵੇਲੇ ਤੋਤਲੀ ਆਵਾਜ਼ ਦੇ ਵਿੱਚ ਉਸ ਮਾਂ ਬਾਪ ਨੂੰ ਪੁਕਾਰਦਾ ਹੈ ਤੇ ਮਾਂ ਬਾਪ ਬਲਿਆਰ ਜਾਂਦੇ ਨੇ, ਕੁਰਬਾਨ ਹੋ ਜਾਂਦੇ ਨੇ, ਸਤਿਗੁਰੂ ਚੇਤਾਉਂਦੇ ਨੇ, ਹੁਸ਼ਿਆਰ ਕਰਦੇ ਨੇ ਕਿ ਇਹਨਾਂ ਤੋਂ ਵੱਡਾ ਯਮ ਕੋਈ ਨਹੀਂ ਆ। ਅਸੀਂ ਕਹਿੰਦੇ ਹਾਂ ਕਿ ਯਮ ਲੰਬੇ ਦੰਦਾਂ ਵਾਲੇ, ਲੰਬੇ ਸਿੰਘਾਂ ਵਾਲੇ ਜਾਂ ਉੱਚੇ ਲੰਬੇ ਹੋਣਗੇ। ਸਾਧ ਸੰਗਤ ਜੀ, ਇਸ ਤੋਂ ਸੁੰਦਰ ਔਰ ਪਿਆਰਾ ਯਮ ਕੋਈ ਹੋਰ ਵੀ ਹੈ? ਇਹ ਸਾਡੇ ਕੋਲ ਹਿਸਾਬ ਲੈਣ ਵਾਸਤੇ ਆਏ ਨੇ, ਬੜੇ ਪਿਆਰ ਦੇ ਨਾਲ ਸਾਡੇ ਕੋਲ ਹਿਸਾਬ ਲੈ ਰਹੇ ਨੇ, ਔਰ ਅਗਰ ਅਸੀਂ ਇਹਨਾਂ ਦਾ ਹਿਸਾਬ ਨਹੀਂ ਦਿੰਦੇ ਤਾਂ ਸਾਡੀ ਛਾਤੀ ਉੱਪਰ ਬੈਠ ਕਰਕੇ ਡੰਗੇ ਦੀ ਚੋਟ 'ਤੇ, ਡੰਡੇ ਦੇ ਜ਼ੋਰ 'ਤੇ ਸਾਡੇ ਕੋਲ ਹਿਸਾਬ ਲੈਂਦੇ ਨੇ। ਜਿਹੜੇ ਇਸ ਮਜ਼ਮੂਨ ਨੂੰ ਅੱਛੇ ਤਰੀਕੇ ਦੇ ਨਾਲ ਇਸ ਸਟੇਜ 'ਤੇ ਪਹੁੰਚ ਚੁੱਕੇ ਨੇ, ਆਪਣੇ ਧੀਆਂ ਪੁੱਤਰਾਂ ਦੀ ਪਰਵਰਿਸ਼ ਕਰਕੇ, ਉਹਨਾਂ ਨੂੰ ਇਹ ਮਜ਼ਮੂਨ ਬੜੇ ਅੱਛੇ ਤਰੀਕੇ ਨਾਲ ਸਮਝ ਆ ਰਿਹਾ ਹੋਵੇਗਾ ਕਿ ਜਮ ਸੱਚਮੁੱਚ ਇਹ ਧੀਆਂ ਪੁੱਤਰ ਹੋਰ ਕੁਛ ਨਹੀਂ, ਸਿਰਫ ਕਰਮਾਂ ਦਾ ਭੁਗਤਾਨ ਹੈ। ਔਰ ਜਦ ਤੱਕ ਇਹਨਾਂ ਕੰਨਾਂ ਦੇ ਨਾਲ ਅਸੀਂ ਇਸ ਜਗਤ ਦੇ ਇਹਨਾਂ ਮਿੱਠਾ ਜਮਾਂ ਦੀ ਬੋਲੀ ਨੂੰ ਨਹੀਂ ਵਿਸਾਰਦੇ, ਇਹਨਾਂ ਤੋਂ ਅਛੂਤ ਨਹੀਂ ਰਹਿੰਦੇ, ਤਦ ਤੱਕ ਇਹ ਜੀਵਾਤਮਾ ਕਦੇ ਵੀ ਉਸ ਸੱਚ, ਉਸ ਹੱਕ ਦੀ ਆਵਾਜ਼ ਨੂੰ ਨਹੀਂ ਸੁਣ ਸਕਦੀ। ਔਰ ਅਸੀਂ ਕੈਸਾ ਸੋਚ ਕਰਕੇ ਬੈਠੇ ਹਾਂ, ਕੰਨਾਂ 'ਚ ਅੰਗੂਠੇ ਦੇ ਦਿੰਦੇ ਹਾਂ, ਕਿਆ ਕੰਨਾਂ 'ਚ ਅੰਗੂਠੇ ਦੇ ਦੇਣ ਦੇ ਨਾਲ ਉਹ ਹੱਕ ਦੀ ਆਵਾਜ਼ ਸੁਣਾਈ ਦੇ ਜਾਏਗੀ? ਜਿਹੜੇ 50 ਸਾਲ ਹੋ ਗਏ ਅੰਗੂਠਾ ਦਿੰਦੇ, ਕੋਈ ਇੱਕ ਵਿਰਲਾ ਦੱਸ ਦੇਵੇ ਜਿਸਨੇ ਇਸ ਤਰੀਕੇ ਦੇ ਨਾਲ ਉਸ ਹੱਕ ਦੀ ਆਵਾਜ਼ ਨੂੰ ਸੁਣ ਲਿਆ ਹੈ? ਉਸ ਦਾ ਕੀ ਭਾਵ ਹੈ ਕਿ ਸੰਤਾਂ ਸਾਨੂੰ ਗਲਤ ਵਿਧੀ ਦਿੱਤੀ ਹੈ? ਸੰਤਾਂ ਦੀ ਵਿਧੀ ਗਲਤ ਨਹੀਂ ਹੈ, ਸੰਤਾਂ ਦੇ ਵਚਨ ਗਲਤ ਨਹੀਂ ਹੈ, ਸਾਨੂੰ ਵਿਚਾਰਨ ਦਾ ਗਲਤ ਹੈ, ਅਰਥ ਗਲਤ ਕੱਢਿਆ ਹੈ, ਅਸੀਂ ਇਸ ਮਜ਼ਮੂਨ ਨੂੰ ਨਹੀਂ ਪਹਿਚਾਣਿਆ। ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਦਿੱਤੀ ਹੈ, ਜਦ ਤੱਕ ਉਸ ਬਾਣੀ 'ਤੇ ਇੱਕ ਇੱਕ ਕਰਕੇ ਇਹ ਜੋ ਮਹਿਲ ਅੰਤਰ ਦੇ ਵਿੱਚ ਖੜ੍ਹਾ ਹੈ, ਇਹ ਹੋਮੈ ਦਾ ਮਹਿਲ, ਯਾਨੀ ਕਿ ਵਿਸ਼ੇ ਵਿਕਾਰਾਂ ਦੇ ਵਿੱਚੋਂ ਅਸੀਂ ਮਨ ਨੂੰ ਨਹੀਂ ਕੱਢਦੇ, ਇੰਦਰੀਆਂ ਦੀ ਦਾਸਤਾ ਤੋਂ ਮੁਕਤ ਨਹੀਂ ਕਰਾਉਂਦੇ, ਤਦ ਤੱਕ ਅੰਗੂਠੇ ਦੇਣ ਦੇ ਨਾਲ ਉਹ ਆਵਾਜ਼ ਸੁਣਾਈ ਨਹੀਂ ਦੇਵੇਗੀ। ਇਹ ਆਵਾਜ਼ ਇਤਨੀ ਸਸਤੀ ਔਰ ਇਤਨੀ ਆਸਾਨ ਨਹੀਂ ਹੈ ਕਿ ਅੱਖ ਬੰਦ ਕਰਕੇ ਅਸੀਂ ਉਸ ਨੂੰ ਸੁਣ ਲਵਾਂਗੇ। ਜਿਨ੍ਹਾਂ ਨੇ ਇਸ ਵਿਕਾਰਾਂ ਨੂੰ ਦੂਰ ਕਰ ਲਿਆ, ਉਹਨਾਂ ਨੂੰ ਪੁੱਛ ਕਰਕੇ ਦੇਖੋ, ਇਹ ਆਵਾਜ਼ ਉਹਨਾਂ ਦਾ ਪਿੱਛਾ ਛੱਡਦੀ ਹੀ ਨਹੀਂ, ਅੱਖਾਂ ਖੋਲ੍ਹੇ, ਚਲਦੇ ਫਿਰਦੇ ਇਸ ਜਗਤ ਦੇ ਵਿੱਚ ਆਪਣਾ ਕੰਮ ਵੀ ਕਰਦੇ ਨੇ, ਔਰ ਹਰ ਪਲ ਹਰ ਘੜੀ ਇਸ ਹੱਕ ਦੀ ਆਵਾਜ਼ ਦੇ ਨਾਲ ਜੁੜੇ ਵੀ ਰਹਿੰਦੇ ਨੇ, ਔਰ ਇਸ ਜਗਤ ਦੇ ਵਿੱਚ ਹਰ ਕਣ ਕਣ ਦੇ ਵਿੱਚ ਉਹਨਾਂ ਨੂੰ ਉਸ ਜੋਤ ਦੇ ਦਰਸ਼ਨ ਵੀ ਹੁੰਦੇ ਰਹਿੰਦੇ ਨੇ। ਯਾਨੀ ਉਹਨਾਂ ਨੂੰ ਅੱਖ ਬੰਦ ਕਰਨ ਦੀ ਲੋੜ ਨਹੀਂ ਪੈਂਦੀ, ਕੰਨਾਂ 'ਚ ਅੰਗੂਠੇ ਦੇਣ ਦੀ ਲੋੜ ਨਹੀਂ ਪੈਂਦੀ। ਯਾਨੀ ਕਿ ਅਸੀਂ ਇਸ ਮਜ਼ਮੂਨ ਨੂੰ ਸਹੀ ਤਰੀਕੇ ਨਾਲ ਸੋਚ ਵਿਚਾਰ ਕਰਕੇ ਨਹੀਂ ਤਾਰਿਆ, ਜਦ ਤੱਕ ਇਸ ਨੂੰ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ। ਯਾਨੀ ਕਿ ਬਾਣੀ ਸੁਣਨੀ ਜਾਂ ਪੜ੍ਹਨੀ ਦੋਨੋਂ ਇੱਕੋ ਹੀ ਅਰਥ ਰੱਖਦੀ ਹੈ। ਅਗਰ ਪੜ੍ਹ ਲਿਆ, ਉਸਦੇ ਉੱਪਰ ਵਿਚਾਰ ਨਾ ਕੀਤੀ ਤਾਂ ਕੋਈ ਫਾਇਦਾ ਨਹੀਂ, ਔਰ ਵਿਚਾਰ ਕਰਕੇ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਤਾਂ ਕਿਸ ਕੰਮ ਦਾ? ਯਾਨੀ ਕਿ ਸਾਨੂੰ ਜਿਹਾ ਪੜ੍ਹਿਆ ਜਿਹਾ ਨਾ ਪੜ੍ਹਿਆ, ਔਰ ਉਹੀ ਭਾਵ ਇਸ ਸੁਣਨ ਦਾ ਹੈ। ਸੁਣਨ ਵਾਲੇ ਇਸ ਹੰਕਾਰ 'ਚ ਬੈਠੇ ਨੇ ਕਿ ਅਸੀਂ ਪੜ੍ਹਦੇ ਨਹੀਂ ਹਾਂ, ਅਸੀਂ ਸਤਸੰਗ ਸੁਣਨ ਵਾਸਤੇ ਜਾਂਦੇ ਹਾਂ ਅਤੇ ਸਾਨੂੰ ਉਸ ਤੋਂ ਜ਼ਿਆਦਾ ਰਹਿਮਤ ਪ੍ਰਾਪਤ ਹੈ, ਅਸੀਂ ਤ੍ਰਿਕੁਟੀ ਨੂੰ ਪਾਰ ਕਰ ਚੁੱਕੇ ਹਾਂ, ਅਸੀਂ ਨਾਮ ਲੈ ਲਿਆ, ਇਸ ਤੋਂ ਵੱਡਾ ਹੋਰ ਕੋਈ ਪ੍ਰਮ ਹੈ ਹੀ ਨਹੀਂ ਹੈ। ਕਿ ਸੁਣਨ ਦੇ ਬਾਅਦ ਅਸੀਂ ਕੀ ਕੀਤਾ? ਜਿਸ ਤਰ੍ਹਾਂ ਪੜ੍ਹਨ ਵਾਲੇ ਨੇ ਪੜ੍ਹ ਕੇ ਉਸਦੇ ਉੱਪਰ ਵਿਚਾਰ ਨਹੀਂ ਕੀਤਾ, ਉਸੇ ਤਰ੍ਹਾਂ ਸੁਣਨ ਵਾਲੇ ਨੇ ਇੱਥੋਂ ਸੁਣਨ ਤੋਂ ਪਹਿਲੇ ਅਸੀਂ ਕੀ ਕਰ ਰਹੇ ਸਾਂ, ਉਹ ਸੁਣਨ ਤੋਂ ਬਾਅਦ ਅਸੀਂ ਕੀ ਕਰਨਾ ਹੈ, ਆਪਣੇ ਘਰ ਜਾ ਕਰਕੇ ਅੱਜ ਵਿਚਾਰ ਕਰਕੇ ਦੇਖਣਾ। ਅਸੀਂ ਮਨ ਦੇ ਹੁਕਮ ਵਿੱਚ ਬੈਠੇ ਹਾਂ, ਮਨ ਦੇ ਵਿਕਾਰ ਦੇ ਵਿੱਚ ਬੈਠੇ ਹਾਂ, ਔਰ ਇਸ ਬਾਣੀ ਦਾ ਸਰਵਣ ਕਰ ਰਹੇ ਹਾਂ ਮਨ ਦੇ ਸਵਾਰਥ ਦੇ ਵਿੱਚ, ਲਿਸਟ ਜੇਬ ਦੇ ਵਿੱਚ ਰੱਖ ਕਰਕੇ, ਅਤੇ ਕਿਸ ਤਰੀਕੇ ਦੇ ਨਾਲ ਇਹ ਬਾਣੀ ਸਾਨੂੰ ਉਹ ਗਹਿਰੇ ਅਰਥ ਜਿਹੜੇ ਸੱਚਖੰਡ ਤੋਂ ਬਖਸ਼ੇ ਜਾ ਰਹੇ ਨੇ ਸਾਡੇ ਅੰਤਰ ਦੇ ਵਿੱਚ ਧਾਰਨ ਕਰ ਸਕਦੇ ਹਾਂ ਜਾਂ ਅਮਲੀ ਜਾਮਾ ਪਹਿਨਾ ਸਕਦੇ ਹਾਂ। ਔਰ ਜਦ ਅਸੀਂ ਇਸਦਾ ਵਿਚਾਰ ਹੀ ਨਹੀਂ ਕੀਤਾ, ਇਹਦੇ ਅਰਥਾਂ ਨੂੰ ਜਾਣਿਆ ਹੀ ਨਹੀਂ, ਅਤੇ ਉਸ ਦੇ ਉੱਪਰ ਅਸੀਂ ਅਮਲੀ ਜਾਮਾ ਕਦੋਂ ਪਹਿਨਾਵਾਂਗੇ? ਜਦ ਅਸੀਂ ਵਿਚਾਰ ਕਰਾਂਗੇ ਤਾਂ ਹੀ ਜਾ ਕਰਕੇ ਇਸਦੇ ਉੱਪਰ ਅਮਲੀ ਜਾਮਾ ਪਹਿਨਾਵਾਂਗੇ ਨਾ। ਅਤੇ ਜੇ ਅਸੀਂ ਵਿਚਾਰ ਨਹੀਂ ਕੀਤਾ, ਅਤੇ ਜੇ ਆ ਵਿਚਾਰ ਸੁਣਿਆ ਜਾਂ ਨਾ ਸੁਣਿਆ, ਜੇ ਪੜ੍ਹਿਆ ਜਾਂ ਨਾ ਨਾ ਪੜ੍ਹਿਆ, ਯਾਨੀ ਕਿ ਇਹ ਸੰਤਾਂ ਦੀ ਬਾਣੀ ਆਪਣੇ ਆਪ ਦੇ ਵਿੱਚ ਕਿਤਨੀ ਸੁੱਚੀ ਔਰ ਉੱਚੀ ਹੋਵੇ, ਪਰ ਫਿਰ ਵੀ ਸਾਨੂੰ ਪੜ੍ਹਨ ਜਾਂ ਸੁਣਨ ਦੇ ਨਾਲ ਉਹ ਯਾਨੀ ਕਿ ਸੱਚਖੰਡ ਨਹੀਂ ਲਿਜਾ ਸਕਦੀ। ਸਿਰਫ ਇਤਨਾ ਹੀ ਕਰ ਸਕਦੀ ਹੈ ਕਿ ਸਾਨੂੰ ਸੱਚ ਦਾ ਮਾਰਗ ਦਰਸ਼ਨ ਕਰ ਸਕਦੀ ਹੈ। ਬਾਣੀ ਨੂੰ ਪੜ੍ਹ ਕੇ ਜਦੋਂ ਅਸੀਂ ਵਿਚਾਰਾਂਗੇ ਜਾਂ ਸੁਣਾਂਗੇ, ਸਾਨੂੰ ਸੱਚੇ ਰਸਤੇ ਦਾ ਗਿਆਨ ਪ੍ਰਾਪਤ ਹੋਏਗਾ, ਯਾਨੀ ਇਸ ਜੀਵਾਤਮਾ ਦੇ ਅੱਗੇ ਜੋ ਅੰਧਕਾਰ ਦਾ ਪਰਦਾ ਪਿਆ ਹੋਇਆ, ਇਹ ਅੰਧਕਾਰ ਦਾ ਪਰਦਾ ਦੂਰ ਹੋ ਜਾਏਗਾ। ਔਰ ਉਸ ਤੋਂ ਬਾਅਦ ਅੰਦਰ ਦੇ ਵਿੱਚ ਜੋ ਅਗਿਆਨਤਾ ਦਾ ਅੰਧਕਾਰ, ਸਿਰਫ ਔਰ ਸਿਰਫ ਉਸੀ ਵਕਤ ਦੂਰ ਹੋਏਗਾ ਜਦੋਂ ਇਹ ਜੀਵਾਤਮਾ ਇਸ ਬਾਣੀ ਨੂੰ ਅਮਲੀ ਜਾਮਾ ਪਹਿਨਾਏਗੀ। ਔਰ ਕਿਸ ਤਰੀਕੇ ਨਾਲ ਹੋਏਗਾ? ਜਦੋਂ ਜ਼ਬਾਨ ਦਾ ਪਰਹੇਜ਼ ਕਰੇਗੀ, ਅੱਖ ਦਾ ਪਰਹੇਜ਼ ਕਰੇਗੀ, ਕੰਨ ਦਾ ਪਰਹੇਜ਼ ਕਰੇਗੀ, ਤਾਂ ਹੀ ਜਾ ਕਰਕੇ ਉਸਨੂੰ ਅੰਤਰ ਦੇ ਵਿੱਚ ਉਹ ਸੱਚੀ ਉਹ ਹੱਕ ਦੀ ਆਵਾਜ਼ ਜੋ ਜੋਤ ਸਰੂਪ ਹੈ ਉਹ ਪ੍ਰਾਪਤ ਹੋਏਗੀ। ਔਰ ਤਾਂ ਹੀ ਜਾ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅੰਤਰ ਦੇ ਵਿੱਚ ਇਹ ਜੀਵਾਤਮਾ ਨੇ ਉਸ ਨਾਮ ਨੂੰ ਧਾਰ ਲਿਆ ਹੈ, ਔਰ ਇਸ ਜਗਤ ਦੇ ਵਿੱਚ ਹਰ ਪਲ ਹਰ ਕੜੀ ਹਰ ਜਗ੍ਹਾ ਉਸ ਪਰਮਾਤਮਾ ਦਾ ਦੀਦਾਰ ਕਰ ਰਹੀ ਹੈ। ਉਸ ਤੋਂ ਬਾਅਦ ਸਪਸ਼ਟ ਕਰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਵਿਖਿਆ ਇਸ ਵਿਕਾਰ ਵਿਖਿਆ ਕਹਿੰਦੇ ਨੇ ਵਿਕਾਰਾਂ ਨੂੰ, ਯਾਨੀ ਕਿ ਜਿਤਨੇ ਵੀ ਤਰੀਕੇ ਦੀਆਂ ਬੁਰਾਈਆਂ ਨੇ, ਜਦ ਤੱਕ ਗੁਰੂ ਦੀ ਕਿਰਪਾ ਨਾ ਹੋਏ ਇਹਨਾਂ ਬੁਰਾਈਆਂ ਤੋਂ ਛੁਟਕਾਰਾ ਨਹੀਂ ਮਿਲਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਤਾਕਤ ਔਰ ਸਮਰਥਾ ਗੁਰੂ ਕੋਲ ਹੈ, ਗੁਰੂ ਕੋਲੋਂ ਹੀ ਅਸੀਂ ਲੈਣੀ ਹੈ। ਪਰ ਉਸ ਦੇ ਨਾਲ ਇਹ ਵੀ ਅਰਥ ਸਪਸ਼ਟ ਹੈ ਕਿ ਕੋਈ ਜੀਵਾਤਮਾ ਇਹ ਸਮਝ ਕਰਕੇ ਬੈਠੀ ਹੈ ਕਿ ਉਹ ਆਪਣੇ ਆਪ ਸਿਮਰਾਏਗਾ ਔਰ ਅਸੀਂ ਸਿਮਰਾਂਗੇ, ਆਪਣੇ ਆਪ ਜਪਾਏਗਾ ਔਰ ਅਸੀਂ ਜਪਾਂਗੇ, ਆਪਣੇ ਆਪ ਉਹ ਸਾਨੂੰ ਲੈ ਜਾਏਗਾ ਔਰ ਅਸੀਂ ਚਲੇ ਜਾਵਾਂਗੇ। ਅਤੇ ਇਹ ਮਨ ਦੀ ਦਲੀਲ ਹੈ, ਮਨ ਦਾ ਭਰਮ ਹੈ, ਇਹ ਅਧੂਰਾ ਅਰਥ ਹੈ ਇਹਨਾਂ ਤੁੱਕਾਂ ਦਾ। ਯਾਨੀ ਕਿ ਉਸ ਤੋਂ ਪਹਿਲੇ ਇਸ ਜੀਵਾਤਮਾ ਨੇ ਉਦਮ ਕਰਨਾ ਹੈ, ਮਿਹਨਤ ਕਰਨੀ ਹੈ, ਯਾਨੀ ਕਿ ਮੱਖੀ ਕਦੇ ਵੀ ਗੰਧ ਤੋਂ ਉੱਠਦੀ ਨਹੀਂ ਹੈ ਜਦ ਤੱਕ ਉਸ ਨੂੰ ਉਡਾਇਆ ਨਾ ਜਾਵੇ। ਇਸੇ ਕਰਕੇ ਇਹ ਮਨ ਕੀ ਹੈ? ਇਹ ਮੱਖੀ ਦੇ ਰੂਪ ਦੇ ਵਿੱਚ ਹੈ, ਇਹ ਵਿਸ਼ੇ ਵਿਕਾਰ ਯਾਨੀ ਕਿ ਗੰਦਗੀ ਦੇ ਉੱਪਰ ਬੈਠਦਾ ਹੈ, ਇੰਦਰੀਆਂ ਦਾ ਸੰਗ ਕਰਦਾ ਹੈ। ਅਗਰ ਇੰਦਰੀਆਂ ਅੱਖ ਨੱਕ ਕੰਨ ਯਾਨੀ ਕਿ ਗਲਤ ਅਰਥ ਕਰਦੀਆਂ ਨੇ, ਅਛੂਤ ਨਹੀਂ ਰਹਿੰਦੀਆਂ, ਛੂਤ ਦਾ ਭਾਵ ਲੈ ਕਰਕੇ ਜਾਂਦੀਆਂ ਨੇ, ਗੰਦਗੀ ਨੂੰ ਛੂੰਦੀਆਂ ਨੇ, ਇਹਨਾਂ ਨੂੰ ਅਸੀਂ ਅਗਰ ਅਛੂਤ ਨਹੀਂ ਕਰਾਂਗੇ, ਇਹਨਾਂ ਨੂੰ ਵਿਸ਼ੇ ਵਿਕਾਰਾਂ ਤੋਂ ਅਲੱਗ ਨਹੀਂ ਹਟਾਵਾਂਗੇ, ਤੇ ਆਪਣੇ ਆਪ ਅਗਰ ਅਸੀਂ ਚੌਕੜੀ ਮਾਰ ਕਰਕੇ ਬੈਠੇ ਹਾਂ, ਅੱਖ ਬੰਦ ਕਰਕੇ ਬੈਠੇ ਹਾਂ, ਜਪ ਕਰ ਰਹੇ ਹਾਂ, ਸ਼ਬਦਾਂ ਨੂੰ ਦੁਹਰਾ ਰਹੇ ਹਾਂ, ਤੇ ਇਹ ਜਾਤ ਸੰਗਤ ਦੀ ਯਾਦ ਰੱਖਣਾ ਕਦੇ ਵੀ ਇਸ ਵਿਕਾਰ ਤੋਂ ਦੂਰ ਨਹੀਂ ਹੋ ਸਕਦੀ। ਯਾਨੀ ਕਿ ਇਸ ਮੱਖੀ ਨੂੰ ਜ਼ਬਰਦਸਤੀ ਹਟਾਉਣਾ ਪਏਗਾ। ਜਿਸ ਤਰ੍ਹਾਂ ਇਸ ਜਗਤ ਦੇ ਵਿੱਚ ਕਈ ਅੱਛੇ ਕਰਮ ਕਰਨ ਵਾਸਤੇ ਅਸੀਂ ਆਪਣੀ ਦੇਹ ਨੂੰ ਜ਼ਬਰਦਸਤੀ ਬੰਦ ਕਰਕੇ ਰੱਖਦੇ ਹਾਂ, ਕਈ ਨਿਯਮ ਬਣਾਉਂਦੇ ਹਾਂ। ਨਿਯਮ ਕਿਸ ਵਾਸਤੇ ਬਣਾਉਂਦੇ ਹਾਂ? ਕਿ ਅਸੀਂ ਉਸ ਬੁਰਾਈ ਤੋਂ ਬਚ ਸਕੀਏ। ਯਾਨੀ ਕਿ ਅਗਰ ਅਸੀਂ ਸਵੇਰੇ ਉੱਠਣਾ ਹੈ ਤੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਾਉਂਦੇ ਹਾਂ, ਘੜੀ ਨੂੰ ਅਲਾਰਮ ਲਗਾ ਦਿੰਦੇ ਹਾਂ, ਉਹ ਜ਼ੋਰ ਦੀ ਆਵਾਜ਼ ਕਰਦੀ ਹੈ, ਸਾਨੂੰ ਚੇਤਾ ਦਿੰਦੀ ਹੈ ਕਿ ਭਗਤਾ ਤੇਰੇ ਉੱਠਣ ਦਾ ਟਾਈਮ ਹੋ ਗਿਆ, ਉੱਠ ਜਾ। ਯਾਨੀ ਕਿ ਇੱਕ ਅਸੀਂ ਨਿਯਮ ਬਣਾਇਆ ਔਰ ਉਸ ਨਿਯਮ ਦੇ ਪਾਲਣ ਕਰਨ ਵਾਸਤੇ ਇੱਕ ਆਵਾਜ਼ ਪੈਦਾ ਕੀਤੀ। ਉਸੇ ਤਰੀਕੇ ਦੇ ਨਾਲ ਇਹ ਜੋ ਨਿਯਮ ਸਤਿਗੁਰੂ ਸਾਨੂੰ ਦਿੰਦੇ ਨੇ, ਸਤਿਗੁਰੂ ਕਰਨ ਕੀ ਆਉਂਦੇ ਨੇ? ਇੱਕ ਸਟੂਡੈਂਟ ਨੂੰ ਇੱਕ ਟੀਚਰ ਕੀ ਦਿੰਦਾ ਹੈ? ਉਹ ਯਾਨੀ ਕਿ ਵਿੱਦਿਆ ਕਿੱਥੇ ਆ? ਸਟੂਡੈਂਟ ਦੇ ਅੰਦਰ, ਉਸਦੇ ਦਿਮਾਗ ਦੇ ਅੰਦਰ ਵਿੱਦਿਆ ਮੌਜੂਦ ਹੈ। ਸਤਿਗੁਰੂ ਕੀ ਕਰਦੇ ਨੇ? ਟੀਚਰ ਨੇ ਸਿਰਫ ਇੰਨਾ ਕਰਨਾ ਹੈ, ਨਿਯਮ ਦੇਣੇ ਨੇ, ਅਤੇ ਮਿਹਨਤ ਕਿਸ ਨੇ ਕਰਨੀ ਹੈ? ਸਟੂਡੈਂਟ ਨੇ ਕਰਨੀ ਹੈ। ਉਹੀ ਭਾਵ ਰੂਹਾਨੀਅਤ ਦਾ ਹੈ। ਸਤਿਗੁਰੂ ਆਉਂਦੇ ਨੇ, ਚਰਨੀ ਲਾਉਂਦੇ ਨੇ, ਸਮਰੱਥਾ ਬਖਸ਼ਦੇ ਨੇ, ਇੱਕ ਨਿਯਮ ਦਿੰਦੇ ਨੇ ਆਪਣੇ ਹੁਕਮ ਦੇ ਵਿੱਚ ਕਿ ਉਹਨਾਂ ਨੇ ਕੋਈ ਆਪਣੀ ਸੇਵਾ ਕਰਾਉਣੀ ਹੈ, ਕੁਛ ਨਹੀਂ ਕਰਾਉਣਾ। ਉਹ ਤੇ ਪਾਰ ਬ੍ਰਹਮ ਦੇ ਅਵਿਨਾਸ਼ੀ ਸ਼ਬਦ ਰੂਪ ਨੇ। ਉਹ ਸਿਰਫ ਇਸ ਕਸ਼ਟ ਦੇ ਵਿੱਚ ਸਿਰਫ ਇਸ ਕਰਕੇ ਆਏ ਨੇ ਕਿ ਇਸ ਜੀਵਾਤਮਾ ਦਾ ਅਗਿਆਨਤਾ ਦਾ ਅੰਧਕਾਰ ਦੂਰ ਕਰ ਸਕਣ, ਉਸ ਨੂੰ ਚੇਤਾ ਸਕਣ, ਯਾਨੀ ਉਸ ਨੂੰ ਆਪਣੇ ਮੂਲ ਦੇ ਵਿੱਚ ਮਿਲਾ ਸਕਣ। ਇੱਕ ਪਰਉਪਕਾਰੀ ਬਣ ਕਰਕੇ ਆਉਂਦੇ ਨੇ, ਔਰ ਅਸੀਂ ਉਸ ਪਰਉਪਕਾਰ ਨੂੰ ਕਿਸ ਅਰਥਾਂ ਦੇ ਵਿੱਚ ਲੈਂਦੇ ਹਾਂ? ਅਧੂਰੇ ਅਰਥਾਂ ਦੇ ਵਿੱਚ। ਇੱਕ ਮਤ ਚਲਾਤਾ, ਇੱਕ ਧਰਮ ਚਲਾ ਦਿੱਤਾ, ਉਹਨਾਂ ਨੂੰ ਵੀ ਕੈਦ ਕਰਤਾ, ਆਪਣੇ ਨੂੰ ਵੀ ਕੈਦ ਕਰਤਾ, ਉਸ ਬਾਣੀ ਨੂੰ ਉਹਨਾਂ ਨੀਹਾਂ ਦੇ ਅੰਦਰ ਦਫਨ ਕਰ ਦਿੱਤਾ। ਔਰ ਉਸ ਦੇ ਵਿੱਚ ਦਫਨ ਕਰਨ ਦੇ ਬਾਅਦ ਸਾਨੂੰ ਨਾ ਤਾਂ ਉਹਨਾਂ ਦਾ ਵਿਚਾਰ ਪਤਾ ਚੱਲਦਾ ਹੈ, ਨਾ ਅਰਥ ਪਤਾ ਚੱਲਦਾ ਹੈ। ਪੰਡਿਤ ਔਰ ਭਾਈ ਮੌਲਵੀ ਔਰ ਗਿਰਜਾਘਰ ਦੇ ਮਾਲਕ ਜਿਤਨੇ ਵੀ ਅਰਥ ਦਿੰਦੇ ਨੇ ਇਹਨਾਂ ਬਾਣੀਆਂ ਦੇ, ਸਭ ਅਧੂਰੇ ਅਰਥ ਦਿੰਦੇ ਨੇ। ਕਿਉਂ? ਕਿਉਂਕਿ ਮਨ ਔਰ ਮਾਇਆ ਦੇ ਵਿੱਚ ਬੈਠ ਕਰਕੇ ਉਹ ਅਰਥ ਦਿੰਦੇ ਨੇ। ਯਾਨੀ ਕਿ ਇਹ ਅਰਥ ਅਗਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਇਹ ਸਤਿਗੁਰੂ ਦੀ ਦਾਤ ਹੈ ਕਿ ਸਿਰਫ ਸੱਚਖੰਡ ਤੋਂ ਇਹ ਅਰਥ ਮਿਲ ਸਕਦੇ ਨੇ। ਕਿਉਂ? ਇਹ ਬਾਣੀ ਸੱਚਖੰਡ ਦੀ ਹੈ। ਬ੍ਰਹਮ ਕੀ ਬਾਣੀ ਬ੍ਰਹਮ ਹੀ ਜਾ ਕਰਕੇ ਪਤਾ ਚੱਲ ਸਕਦਾ, ਉਸਦਾ ਅਰਥ ਇਸ ਲੋਕ ਦੇ ਵਿੱਚ ਬੈਠ ਕਰਕੇ ਨਹੀਂ ਪਤਾ ਚੱਲ ਸਕਦਾ। ਅਗਰ ਇੱਕ ਰੇਡੀਓ ਸਟੇਸ਼ਨ ਦੇ ਵਿੱਚ ਕੀ ਹੋ ਰਿਹਾ ਹੈ ਉਸ ਦੀ ਆਵਾਜ਼ ਨੂੰ ਅਸੀਂ ਸੁਣਨਾ ਚਾਹੁੰਦੇ ਹਾਂ, اس دے وچار جاننا چاہندے ہاں تے ایک ریڈیو جو کہ بالکل ٹھیک ہوئے گا تاں ہی جا کر کے اسی اس دی اس خبر نو پراپت کر سکدے ہاں ہن اگر اس ریڈیو دے پرجے الگ کر دیتے جان تے اسی چاہ کر کے بھی اس آواز نو نہیں سن سکدے تے کیا سٹوڈیو چ آواز بند ہو گئی نہیں اتھے تے آواز چل رہی ہے پروگرام چل رہا ہے کیرتن چل رہے ہیں پر ساڈا انسٹرومنٹ خراب ہے اس کر کے اسی اس دی آواز نو نہیں سن سکدے اسی طریقے دے نال اے من دا سنگ کر کے من نے اس جیواتما دی جو طاقت ہے جس نو اس دی جو جان ہے جس نو اسی خیال کہندے ہاں اے طاقت خیال دے روپ وچ من نے لے کر کے نو دوارا دے ذریعے اس جگت دے وچ پھیلا دیتی جد اے پرجا پرجا ہو گئی تے کس طریقے دے نال اس حق دی آواز نو سن سکدی ہے اگر اس سٹوڈیو دی آواز نو اسی سننا چاہندے ہاں تے سانو اے پرجے اکٹھے کرنے پین گے یعنی کہ اے خیال سمیٹنا پے گا اور اے خیال کس طرح سمٹے گا جدوں کہ من وکارا چوں نکلے گا من وکارا چوں نکلے گا جو تو نرمل ہوندا جائے گا نرمل ہوئے گا تو ساری طاقت کٹھی ہوندی جائے گی اور جس لئے خیال کٹھا ہوئے گا یہ طاقت سمرتا کٹھی ہوئے گی یعنی یہ ریڈیو دا روپ لے لے گی وہ انسٹرومنٹ پورا ہو جائے گا انتر دے وچ یعنی نو دوارے خالی کر کے یہ جیواتما جس لئے دسویں دوار پورے انسٹرومنٹ دے روپ دے وچ پرگٹ ہو جاندی ہے اس ویلے اس آواز جو جوت روپ دے وچ ہے اور اس دے وچ کوئی فرق نہیں رہ جاندا کیوں کیونکہ یہ اس دا ہی انش ہے دونوں دا ایک لواو ہے قدرتی روپ دے وچ دونوں دے وچ ایک اٹریکشن ہے ایک دوسرے دے پرتی پر اندر دے وچ وہ پردہ ہون کر کے وہ کرما دی محل ہون کر کے وہ وجن ہے وہ پنڈ ہے اوگنا دی جڑی اپنے سر تے جیواتما ٹو رہی ہے اسی کر کے یہ جیواتما اسی طرف کھچ نہیں سکتی اس نو دیکھ نہیں سکتی جو جو اوگنا دی یہ گنڈ جو ہے کھل دی جائے گی ایک ایک کر کے پر اس تو یاد رکھنا یہ جیواتما نو خود محنت کرنی پیندی ہے ایک ایک گنڈ کھولنی پیندی ہے رستے دیا رکاوٹاں ستگرو آپ دور کرتے ہیں پر انہاں دیا دور کرتے ہیں جڑیاں ادم کردیاں نے جڑیاں سچ مچ اپنا رستہ صاف کرنا چاہدیاں نے ہوں وچار کر کے دیکھو ایک آدمی نالی صاف کر رہا ہے اور وہ نال ہی گند پائی جا رہا ہے تو کہڑا جمع دار اس نالی نو لگاتار صاف کرے گا اخیر اس نے جھاڑو ساڈے ہاتھ چ پکڑا دینا انہیں کہنا بگتا اپنے آپ ہی نالی صاف کر لا اگر مرت لوگ دے وچ ایک سدھارن جی کریا ایک سدھارن جی صفائی کرن واسطے کوئی برداشت نہیں کرتا ایک سیما تو ود تے کس طریقے دے نال ستگرو کد تکن اس جیواتما دی بدتمیزی نو برداشت کرن گے اسی پورن ستگرواں دے اگے جاندے ہاں کالا منہ لے کر کے جاندے ہاں اسی اجلے ہو کر کے کدی بھی نہیں گئے وہ سانو اجلا کرن واسطے آندے نے اجلا روپ رہ کر کے آندے نے ایک کریکٹر لے کر کے آندے نے کس واسطے لے کر کے آندے نے کیا اپنے واسطے لے کر کے آندے نے نہیں وہ تے پار برہم دا روپ نے اور اوناشی نے انہاں نو کس چیز دی لوڑ ہے آنند گنا دے سوامی نے وہ پھر بھی گن لے کر کے آندے نے پرگٹ کرتے ہیں کس واسطے کہ تو بھی چیت تو بھی ہوشیار ہو اور انہاں گنا نو اے تو انہاں گنا دا سوامی ہے یعنی کہ بون دے وچ وہ پورا کریکٹر موجود ہے ایک ایک کر کے تو اب گنا نو تیاگ اور یہ سارے گنا نو اپنے اندر پرگٹ کر اور جب تک یہ گن تیرے اندر پرگٹ نہیں ہون گے تب تک تو اس آنند گنا دے سوامی نو پراپت کر ہی نہیں سکتا وچار کر کے دیکھو ایک پانی ہے نرمل ہے صاف ہے اور ایک رنگین پانی اس دے وچ ملا دیتا جائے ایک بوند ہی ملائی جائے کدے بھی اس دے وچ نہیں رلے گی یعنی کہ وہ الگ نظر آئے گی اس رنگت ہی خراب ہو جائے گی یعنی کہ برسات دا پانی دا بوند جو ہے اس کچڑ دے وچ کچڑ دا روپ ہو جاندا ہے پر جد تکن تپش نہ ملے تپش دے وچ اے پاپ نہیں بنے اس نو اپنے مول دی پچھان نہیں ہوندی ٹھیک اسی طریقے دے نال جد تکن اے جیواتما من دے نال لڑائی نہیں کردی اے لڑائی سورما بن کے کر سکدے ہاں وانی وچ سارے سنتاں نے کوئی گل کہی ہے کہ اٹھو سورمے بنو ہوشیار ہو شیر بنو تسی گدڑ بنے بیٹھے ہو کس طریقے دے نال من دے وکاراں دے وچ یعنی کہ جڑی بھی اندری جس ویلے بھی چاہتی ہے اس من نو اپنے کاٹ تے لے جاندی ہے اور من دے نال یہ آتما بدھی ہوئی اس دے اس کاٹ تے جا کر کے خجل ہو رہی ہے اس دی مٹی پلیت کیتی جاندی ہے کس طریقے دے نال کہ اس دا بھگتان یہ لگائے گئے سواداں دا بھگتان کئی کروڑ جنماں دے وچ جنم اور مرن دے روپ دے وچ اس نو دینا پیندا ہے اور یہ کدوں چھٹ سکدے ہاں جدوں اسی یہ سارے وکاراں تو اس من نو کڈاں گے یعنی کہ جد تک یہ من اندروں نرمل اور اس چیتن نو برہم نو پراپت نہیں کر لیندا یہ جڑ اور چیتن دی گنڈ نہیں کھل سکدی یعنی کہ وہ گنڈ اصل دے وچ کھلدی تے اندر ہے اصل یہ لب جو ہے اندر جا کر کے لگدی ہے پر اس تو پہلے اس جگت دے وچ وچردے ہوئے اس جیواتما نو یہ ادم بھی کرنا پیندا ہے پاوے یہ ادم جھوٹا ہے پاوے یہ دا ارتھ جھوٹا ہے پاوے اس دی پراپتی جھوٹی ہے جھوٹی دا کی بھاو ہے کہ من کدے بھی نہیں ٹکے گا جدوں بھی ٹکے گا اس حق دی آواز نو سن کر کے ٹکے گا